को नाम पुन द्वादश गुरिंड कौ मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। एक वारी होर रसना नू करिए पवित्र सारे ही मिलके आखिए धन श्री सतगुरु उदय सिंह सच्चे पातशाह। सतगुरु गोविंद सिंह सच्चे पातशाह जी दे छोटे साहबजादियां दा अज शहीदी दिहाड़ा है, इस करके सतगुरु गोविंद सिंह सच्चे पातशाह जी दे छोटे साहबजादियां दे शहीदी का जिहड़ा प्रसंग है वह मैं साध संगत दे सन्मुख अर्ज करांगा। ग्रंथाकार ज्ञानी ज्ञान सिंह जी जिन्हां ने श्री गुरु पंथ प्रकाश लिखिया है उहदी कथा उन्होंने जिस तरह कीती है मैं वो आप जी दे सन्मुख बयान करांगा। वही कथा अब सुनो सब तुम्हें सुनाओ मीत तुरकन जैस सरंद मैं पारी करी अनीत। ग्रंथाकार ज्ञानी ज्ञान सिंह जी लिखते ने हे श्रोता जनो हे मेरे प्यारे सुनो उस कथा नू मैं ओ कथा बयान करन लगा हां के तुरकां ने सरंद दे विच जिस तरह के पाड़ी पारी बेनसाफी दा काम कीता सी। मात गुजरी सहत ज्यों साहिब जादे दोए चढ़े बीच सरंद के सुनो हाल अब सोए। ज्ञानी ज्ञान सिंह जी लिखते ने के माता गुजरी जी दे समेत सतगुरु गोविंद सिंह जी दे दोवें साहबजादे छोटे जिस तरह सरंद दे विच शहीद होए सुनो हाल अब सोए। मैं ओ हाल बयान करन लगा हां तुसी ध्यान दे नाल सुनो। जब गुरपुर आनंद तज निकसे सर से नद तट आए पारी पीर परी तह थी जो वरनी सोनी जाए। ग्रंथाकार जी लिखते ने कि जदों सतगुरु गोविंद सिंह जी ने आनंदपुर नू छड्या ते जदों सरसा नदी दे किनारे ते पहुंचे उस वेले पहाड़ी पारी औकड़ दा जिहड़ा समा सी ਉਹ ਸਤਿਗੁਰਾਂ ਦੇ ਉੱਤੇ ਬਣਿਆ ਸੀ। ਕਵੀ ਜੀ ਲਿਖਦੇ ਨੇ ਸੋ ਵਰਨੀ ਨਹੀਂ ਜਾਏ ਉਹ ਜਿਹੜਾ ਵਿਪਤਾ ਦਾ ਹਾਲ ਹੈ ਉਹ ਕਵੀ ਜੀ ਲਿਖਦੇ ਨੇ ਮੇਰੀ ਕਲਮ ਬਿਆਨ ਨਹੀਂ ਕਰ ਸਕਦੀ। ਚਿਤਵਣ ਤੇ ਚਿਤ ਚੀਰ ਲਗਤ ਹੈ ਨੈਣ ਨੀਰ ਪਰ ਆਵੇ ਕਰ ਕੰਪਤ ਲਿਖਣੀ ਡੁੱਲ ਪਰ ਹੈ ਗਦ ਗਦ ਗੱਲ ਹੈ ਜਾਵੇ। ਹੁਣ ਗਿਆਨੀ ਜੀ ਲਿਖਦੇ ਨੇ ਕਿ ਜਿਹੜਾ ਐਸਾ ਖਿਆਲ ਕਰਨਾ ਹੈ ਚਿਤਵਣ ਤੇ ਚਿਤ ਚੀਰ ਲਗਤ ਹੈ ਭਾਵ ਕਿ ਉਸ ਵੇਲੇ ਦੇ ਹਾਲ ਨੂੰ ਜਦੋਂ ਚਿਤਵਿਆ ਜਾਂਦਾ ਹੈ ਜਦੋਂ ਸੋਚਿਆ ਜਾਂਦਾ ਹੈ ਤੇ ਮਨ ਨੂੰ ਕਿ ਸੋਚਣ ਦੇ ਨਾਲ ਹੀ ਜਿਹੜੇ ਗਹਿਰੇ ਜ਼ਖਮ ਨੇ ਉਹ ਦਿਲ ਨੂੰ ਲੱਗ ਜਾਂਦੇ ਨੇ ਅੱਖਾਂ ਦੇ ਵਿੱਚ ਹੰਝੂ ਭਰ ਆਉਂਦੇ ਨੇ। ਇਸ ਤੋਂ ਇਲਾਵਾ ਕਵੀ ਜੀ ਲਿਖਦੇ ਨੇ ਕਿ ਹੱਥ ਕੰਬਦੇ ਨੇ ਮੇਰੇ ਹੱਥੋਂ ਕਲਮ ਡਿੱਗ ਪੈਂਦੀ ਹੈ ਇਸ ਪ੍ਰਕਾਰ ਦੇ ਨਾਲ ਮੇਰਾ ਗਲਾ ਵੀ ਰੁਕ ਜਾਂਦਾ ਹੈ ਇੰਨਾ ਜ਼ਿਆਦਾ ਵੈਰਾਗ ਉਤਪੰਨ ਹੁੰਦਾ। ਗੁਰ ਕੇ ਮਹਿਲ ਔਰ ਸੁਤ ਜਨਨੀ ਸਿੱਖ ਗੁਰੂ ਕਿਤ ਕਿਤ ਹੀ ਗਏ ਬਿਛੁਰ ਸਭ ਆਪਸ ਮਾਹੀ ਪਰੀ ਵਿਪਤੀ ਅਤ ਹੀ। ਗਿਆਨੀ ਜੀ ਲਿਖਦੇ ਨੇ ਕਿ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਉਹ ਕਿਸੇ ਪਾਸੇ ਜਾਂਦੇ ਨੇ ਸਤਿਗੁਰਾਂ ਦੇ ਪੁੱਤਰ ਕਿਸੇ ਪਾਸੇ ਜਾਂਦੇ ਨੇ माता जिहड़ी है सतगुरां दी ओह किसे पासे ते गुरु आप किसे पासे ते सतगुरां दे सिख किसे होर पासे। इसे प्रकार दे नाल ग्रंथाकार जी लिखदे ने कि सारा परिवार एक दूजे तो विछड़ गया सी। कवि जी लिखदे ने कि बहुत वड्डी विपता दा ओह समां सी। जब वहीर गोर का नद लख के रोपड़ केट गयायो नगर वासियन हिंदन तुरकन छल बल कर बोतायो। ग्रंथाकार ज्ञानी ज्ञान सिंह जी लिखते ने कि जदों सतगुरु गोविंद सिंह सच्चे पातशाह जी ने नदी नू पार किया सरसा नदी नू ते जदों रोपड़ दे लागे सतगुरु गोविंद सिंह जी अपने सिंघां दी वहीर दे नाल पहुंचे ते रोपड़ दे जेड़े वसन वाले हिंदू ते तुरक सन उन्हां सारिआं ने बहुता छल करके ते बहुता बल करके सतगुरु गोविंद सिंह सच्चे पातशाह जी नूं बड़ा दुखी कीता पाव के हल्ला कर दिता। लोग लुटेरे और हजारा पर चुफेरों ताई सभी वहीर लूट गयो गुर का माची अदक लराई। कवि जी लिखदे ने के होर भी जेड़े हजारा लुटेरे सन उन्हां ने चारे पासियों घेरा पाया जिन्नी भी सतगुरां दी वहीर सी उस सारी वहीर नूं लुट लिया गया। कवि जी लिखदे ने के बहुत वड्डी फिर उत्थे घमसान दी लड़ाई भी लड़ी गई। गुर करनी के डोले चुक खुद सिख दिल वाली लैके पेस बदल दिल्ली लै पहुंचे रात दिवस बहुत के। उस वेले जदों ऐसा वापरिया ते कवि जी लिखदे ने के सतगुरां दे जेड़े दोवें महल सन भाव के माता सुंदरी जी ते माता साहिब देवी इन्हां दोवां दे डोलियां नूं दिल्ली दे रहण वालिआं सिखां ने चुकिया अपना भेस बदलिया ते फिर रात दिन पैंडा कर करके ये दोवां सतगुरां दे महलां नूं दिल्ली लै के पहुंच गए। मात सुंदरी साहिब देवी यह जुग दिल्ली माहे निज सुत सिखण के रजनायो वीच रही पल चाही। इस प्रकार दे नाल माता सुंदरी जी माता साहिब देवी ए दोवे सतगुरां दे महल दिल्ली दे विच रहन लगे। कवि जी लिखदे ने निज सुत सिखण के रजनायो वीच रही पल चाही पाव के अपने सिखां रूप पुत्रां दीआं जनानियां दे विच चंगा समझ के ए दोवें मातावां रहीआं। अब गुर मात रुतातन को बिरतांत सुन। ते कवि जी लिखदे ने कि हुण गुरु जी दी माता पाव के माता गुजरी जी दा ते सतगुरां दे छोटे साहिबजादियां दा प्रसंग सुनो। रोपड़ लो तब आए संग वहीर गुण इतर बितर तिस ठौर पए जब सिंह सब। पाव के रोपड़ दे लागे जदों सारी वहीर पहुंची सी उथे वैरियां दे वल्लों हल्ला होया ते कवि जी लिखदे ने कि सारे सिंह इधर उधर खिंड पुंड गए ते कवि जी लिखदे ने कि माता गुजरी जी ते सतगुरां दे दोवें साहिबजादे ओ फिर माता गुजरी दे नाल ही रहे। गुर कर काए कर सोईया संग तिन है। गुरु घर दा एक रसोईया सी कवि जी लिखदे ने ओ माता जी दे नाल मिले। खेड़ी नाम ग्राम केर द्वज होतो गिन। ग्रंथाकार ज्ञानी ज्ञान सिंह जी लिखदे ने कि उस पंडित दा पिंड सी खेड़ी। ग्रंथाकार जी लिखदे ने कि सतगुरु गोविंद सिंह सच्चे पातशाह जी दा ओ रसोईया सी। सो ब्राह्मण निज संग मात को लै गयो। ओ जेड़ा पंडित सी ओ जेड़ा ब्राह्मण सी जिदा नाम सी गंगू ओ माता जी नू ते साहिबजादियां नू अपने नाल लै के चल पे। ज्यों ज्यों हो कर निज धाम जाके वो प्राप्त पयो। ਜਿਵੇਂ ਨਾ ਕਿਵੇਂ ਕਰਕੇ ਮਾਤਾ ਗੁਜਰੀ ਜੀ ਨੂੰ ਤੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਲੈ ਕੇ ਉਹ ਆਪਣੇ ਪਿੰਡ ਖੇੜੀ ਪਹੁੰਚ ਗਏ। ਗੁਰ ਜਨਨੀ ਕੀ ਸੇਵ ਕਪਟ ਤਰ ਬਹੁ ਕਰੀ, ਖਾਣ ਪਾਣ ਕਰਵਾਏ ਸੁਲਾਏ ਨਿਸ ਪਰੀ। ਗ੍ਰੰਥਾਕਾਰ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਮਾਤਾ ਦੀ ਭਾਵ ਕੇ ਮਾਤਾ ਗੁਜਰੀ ਜੀ ਦੀ ਤੇ ਸਾਹਿਬਜ਼ਾਦਿਆਂ ਦੀ ਉਹਨੇ ਕਪਟ ਨੂੰ ਧਾਰਨ ਕਰਕੇ ਬਹੁਤੀ ਸੇਵਾ ਕੀਤੀ, ਚੰਗਾ ਖਵਾਇਆ ਪਿਆਇਆ ਤੇ ਫਿਰ ਰਾਤ ਦੇ ਵੇਲੇ ਉਹਨਾਂ ਨੂੰ ਚੰਗੀ ਜਗ੍ਹਾ ਦੇ ਉੱਤੇ ਵਿਰਾਜਣ ਦੇ ਵਾਸਤੇ ਆਖਿਆ ਗਿਆ। ਧਨ ਮਾਤਾ ਟਿਗ ਦਿਜ ਤਬ ਅਧਿਕ ਨਿਹਾਰਿਓ, ਹੋ ਜ਼ੇਵਰ ਜਰਿਓ ਜਰਾਵ ਅਮੋਲਕ ਪਾਰਿਓ। ਪਰ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਿਹੜਾ ਪੰਡਿਤ ਗੰਗੂ ਸੀ ਉਹਨੇ ਮਾਤਾ ਜੀ ਦੇ ਕੋਲ ਬਹੁਤਾ ਸਾਰਾ ਧਨ ਵੇਖਿਆ, ਜਿਸ ਧਨ ਦੇ ਵਿੱਚ ਬੜੇ ਹੀਰੇ ਮੋਤੀ ਜਵਾਹਰ ਨੇ, ਇਸ ਤੋਂ ਇਲਾਵਾ ਗਹਿਣੇ ਵੀ ਨੇ। ਖੁਰਜੀ ਥੀ ਇੱਕ ਸੰਗ ਅਸ਼ਰਫੀ ਕੀ ਪਰੀ, ਖੱਚਰ ਪਰ ਲਦਵਾਏ ਮਾਤ ਨੇ ਲਿਆ ਤਰੀ। ਸਮਾਨ ਦੇ ਰੱਖਣ ਦੇ ਲਈ ਘੋੜੇ ਦੀ ਕਾਠੀ ਤੇ ਰੱਖਣ ਵਾਲਾ ਜਿਹੜਾ ਥੈਲਾ ਹੁੰਦਾ ਹੈ ਉਹਨੂੰ ਆਖਿਆ ਜਾਂਦਾ ਹੈ ਖੁਰਜੀ। ਕਵੀ ਜੀ ਲਿਖਦੇ ਨੇ ਕਿ ਸੋਨੇ ਦੀਆਂ ਮੋਹਰਾਂ ਦੇ ਨਾਲ ਭਰੀ ਹੋਈ ਇੱਕ ਜਿਹੜੀ ਖੁਰਜੀ ਸੀ ਉਹ ਮਾਤਾ ਜੀ ਇੱਕ ਖੱਚਰ ਦੇ ਉੱਤੇ ਲਦਵਾ ਕੇ ਲੈ ਕੇ ਆਏ ਸਨ। ਇੰਨੀ ਮਾਇਆ ਮਾਤਾ ਗੁਜਰੀ ਜੀ ਦੇ ਕੋਲ ਸੀ ਤੇ ਉਸ ਮਾਇਆ ਦੇ ਉੱਤੇ ਗੰਗੂ ਦਾ ਦਿਲ ਆ ਗਿਆ। ਕਈ ਲੱਖ ਕੋ ਹੋਤੋ ਐਸ ਅਸਬਾਬ ਸਭ, ਹੋ ਗੁਰ ਜਨਨੀ ਕੇ ਪਾਸ ਲਖਿਓ ਦਿਜ ਤਾਂ ਹੈ ਤਬ। ਇੰਨਾ ਜ਼ਿਆਦਾ ਮਾਲ ਧਨ ਸੀ, ਇੰਨੇ ਜ਼ਿਆਦਾ ਰੁਪਈਏ ਸਨ ਮਾਤਾ ਗੁਜਰੀ ਜੀ ਦੇ ਕੋਲ। ਕਵੀ ਜੀ ਲਿਖਦੇ ਨੇ ਕਿ ਫਿਰ ਪੰਡਿਤ ਦਾ ਮਨ ਇਹਨਾਂ ਦੇ ਉੱਤੇ ਲਵਾਇਮਾਨ ਹੋ ਗਿਆ। ਲੈ ਨਿਜ ਨਾਤੀ ਸੰਗ ਉਬੈ, ਗੁਰ ਮਾਤਾ ਜੋ ਗਈ ਸੋਚ ਫਿਰ ਪਈ ਅਰਦ ਵਹਿ ਰਾਤ ਜੋ। ਮਾਤਾ ਗੁਜਰੀ ਜੀ ਨੇ ਆਪਣੇ ਦੋਵੇਂ ਨਾਤੀਆਂ ਨੂੰ ਭਾਵ ਕੇ ਪੋਤਰਿਆਂ ਨੂੰ ਆਪਣੇ ਨਾਲ ਲਿਆ ਤੇ ਫਿਰ ਮਾਤਾ ਜੀ ਸੌ ਗਏ। ਕਵੀ ਜੀ ਲਿਖਦੇ ਨੇ ਕਿ ਜਦੋਂ ਕਰੀਬ ਅੱਧੀ ਕੁ ਰਾਤ ਦਾ ਸਮਾਂ ਹੋਇਆ, ਉੱਠਿਓ ਦੁਸ਼ਟ ਦਿਜ ਤਬੈ ਜਾਏ ਗੁਰ ਜਨਨ ਪੈ। ਜਿਹੜਾ ਦੁਸ਼ਟ ਪੰਡਿਤ ਗੰਗੂ ਬ੍ਰਾਹਮਣ ਸੀ, ਕਵੀ ਜੀ ਲਿਖਦੇ ਨੇ ਕਿ ਰਾਤ ਦੇ ਵੇਲੇ ਉੱਠਿਆ ਤੇ ਫਿਰ ਉਹ ਮਾਤਾ ਗੁਜਰੀ ਜੀ ਦੇ ਕੋਲ ਜਾ ਪਹੁੰਚੇ। ਹੋ ਨਿੰਦਰਾ ਵਸ ਤਿਸ ਪੇਖ ਪਾਪ ਧਰ ਮੰਨਣ ਮੈਂ, ਜਦੋਂ ਜਾ ਕੇ ਦੇਖਿਆ ਕਿ ਸਾਹਿਬਜ਼ਾਦੇ ਵੀ ਸੁੱਤੇ ਹੋਏ ਨੇ, ਮਾਤਾ ਗੁਜਰੀ ਜੀ ਵੀ ਸੁੱਤੇ ਹੋਏ ਨੇ। ਕਵੀ ਜੀ ਲਿਖਦੇ ਨੇ ਕਿ ਨੀਂਦ ਦੇ ਵਸ ਦੇ ਵਿੱਚ ਹੋਇਆ ਦੇਖ ਕੇ ਗੰਗੂ ਨੇ ਫਿਰ ਆਪਣੇ ਮਨ ਦੇ ਵਿੱਚ ਪਾਪ ਧਾਰਨ ਕੀਤਾ। ਖੁਰਜੀ ਲਈ ਉਠਾਏ ਅਸ਼ਰਫੀ ਕੇਰ ਜੋ, ਲਈ ਪਿਟਾਰੀ ਜ਼ੇਵਰ ਵਾਰੀ ਫੇਰ ਸੋ। ਉਹ ਜਿਹੜੀ ਖੁਰਜੀ ਸੀ ਜਿਹਦੇ ਵਿੱਚ ਸੋਨੇ ਦੀਆਂ ਮੋਹਰਾਂ ਭਰੀਆਂ ਹੋਈਆਂ ਸਨ ਉਹ ਚੁੱਕ ਲਈ ਗੰਗੂ ਨੇ, ਤੇ ਕਵੀ ਜੀ ਲਿਖਦੇ ਨੇ ਕਿ ਜਿਹੜੀ ਪਿਟਾਰੀ ਸੀ, ਜਿਹੜਾ ਬਕਸਾ ਸੀ ਜਿਹਦੇ ਵਿੱਚ ਰੱਖੇ ਗਏ ਸਨ ਜੇਵਰਾਤ ਗਹਿਣੇ, ਉਹ ਵੀ ਚੁੱਕ ਲਏ। ਨਿਜ ਕਰਕੇ ਇੱਕ ਕੋਨੇ ਮਾਹੇ ਦਬਾਏ ਕੇ, ਹੋ ਚੋਰ ਚੋਰ ਕਰ ਲੱਗਿਓ ਪੁਕਾਰਨ ਕਰਕੇ ਆਏ ਕੇ। ਉਹਨਾਂ ਸਾਰੀਆਂ ਚੀਜ਼ਾਂ ਨੂੰ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਘਰ ਦੇ ਇੱਕ ਕੋਨੇ ਦੇ ਵਿੱਚ ਜਾ ਕੇ ਦਬ ਦਿੱਤਾ ਤੇ ਫਿਰ ਉਹਨੇ ਚੋਰ ਚੋਰ ਕਹਿ ਕੇ ਪੁਕਾਰਾਂ ਸ਼ੁਰੂ ਕਰ ਦਿੱਤੀਆਂ, ਭਾਵ ਕੇ ਉੱਚੀ ਉੱਚੀ ਕਹਿਣ ਲੱਗਾ ਚੋਰ ਪੈ ਗਏ ਚੋਰ ਪੈ ਗਏ। ਯੋ ਜਬ ਤਸਕਰ ਦਿਜ ਕੀ ਬਾਣੀ ਗੁਰ ਜਨਨੀ ਕੇ ਕਾਨ ਪਰੀ, ਸ਼ੀਘਰ ਜਾਗ ਕਰ ਹੱਥ ਪਸਾਰਿਓ ਇਤ ਉਤ ਤਬ ਹੀ ਦ੍ਰਿਸ਼ਟ ਕਰੀ। ਜਦੋਂ ਗੰਗੂ ਨੇ ਰੌਲਾ ਪਾਇਆ ਤੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਫਿਰ ਉਹ ਜਿਹੜਾ ਚੋਰ ਬ੍ਰਾਹਮਣ ਸੀ ਉਹਦੀ ਜਦੋਂ ਆਵਾਜ਼ ਮਾਤਾ ਗੁਜਰੀ ਜੀ ਦੇ ਕੰਨਾਂ ਦੇ ਵਿੱਚ ਪਈ ਤੇ ਫਿਰ ਸ਼ੀਘਰਤਾ ਦੇ ਨਾਲ ਮਾਤਾ ਜੀ ਦੀ ਅੱਖ ਖੁੱਲ ਗਈ, ਉਹ ਨੀਂਦ ਤੋਂ ਜਾਗੇ ਤੇ ਫਿਰ ਉਹਨਾਂ ਨੇ ਹੱਥ ਪਸਾਰ ਕੇ ਇਧਰ ਉਧਰ ਕੀਤਾ, ਇਸ ਤੋਂ ਇਲਾਵਾ ਗਊ ਦੇ ਨਾਲ ਆਪਣੇ ਸਮਾਨ ਦੀ ਪਰਖ ਕੀਤੀ। नहीं असबाब निहारियो जब निज तब माता यो कलाए कयो सुन पाई दिज दीप जगावो मामी असबाब ना मिलत पयो। माता जी उठे ने अपने असबाब दे वल पाव के अपने समान दे वल उन्हां ने चाती मारी है पर की देखदे ने कि जेड़ा माता जी दा समान है ओ उत्थे मौजूद नहीं है ना ही ओ सोने दियां मोहरां वाली खुरजी है ते ना ही ओ जेवरात वाला बॉक्स है। ते फिर माता जी व्याकल हो गए घबरा के उन्हां ने पंडित नूं आवाज मारी है गंगू नूं कहिंदे ने पंडिता दीवा जगा मेरा जड़ा सबाब है मेरा जड़ा समान है ओ किते दिखाई नहीं दिंदा। चोर नहीं इस ठौर है कोई और मालम पयो आयो कहिंदा माता जी चोर लग गए ने अगो। फिर माता गुजरी जी कहिंदे ने कि चोर ते इस जगह दे उत्ते कोई नहीं आया मैनू मालूम हो गया मैनू पता लगा कि मेरा समान किथे गया। गयो कहां यस बाब हमारो खुरजी याद के और जो माता जी कहिंदे ने मेरा समान किथे गया है जिदे विच खुरजी भी शामिल है। माता जी कहिंदे ने कि मैनू उसका पता लग गया। दरअसल गल इस तरह सी कि जदों उन्हें चोरी कीती सी ते माता जी जागदे सन उन्होंने वेख लिया पर उन्हों आख्या कुछ नहीं सी। जे कर तुमने आप ही उठाए कर साम तरियो इस बाब कहीं। माता गुजरी जी कहिंदे ने गंगू नूं के हे गंगू जेकर ते तू साडा समान चुक के किसे वधिया जगह दे उते सांभ दिता तां बहुत चंगी गल है। कहिंदे ने तौबत लाए देहो तुम हमको फिर हम चिंत करें नाही जे ते साडे समान नू तू अपने आप ही चुक के किते चंगी जगह दे उते महफूज जगह दे उते सांभ दिता ते फिर सानू चिंता करन दी कोई लोड़ नहीं है पर तू रौला ना पा दस के तू चुकया या वाकया ही कोई चोर लै गए। यो सुन बैन मात के पापी दिज बोलियो मन कपट भरियो। जदों माता गुजरी जी ने उस पापी गंगू नू इस तरह दे बचन आखे ते कवि जी लिखदे ने कि जिस पंडित दे मन दे विच भरिया होया सी छल कपट ओ फिर इस तरह बोलिया। अब ही निकसो हमरे करते तुम तो मत हम पे तरियो। ते गंगू गुस्से दे नाल बोलिया कहिंदा कि माता जी तुसी हुणे ही मेरे घर दे विचों बाहर चले जावो तुसी ते तूफान दी भाव के वड्डी जड़ी तोमत है वड्डा जड़ा दोष है ओ मेरे ते ला रहे हो कि मैं तुहाडे समान नू चुके।
तुरकन ते मैं जान तुम्हारी राखी निज कर लियाए पले।
तुरकां दे हथों मैं तुहाडी जान दी रख्या कीती अपने घर दे विच तुहानू पनाह दित्ती ते तुसी उल्टा मैनू चंगा भलाई दा फल देन लगे हो कि मैनू तुसी चोर कह रहे।
पायो फल कलंक लगायो अब तुम कतहु जाहो चले।
गंगू माता गुजरी नू कहिंदा है कि मैं अपनी कीती दा चंगा फल पा लिया है कि मेरे मथे ते तुसी ए वड्डा चोरी दा कलंक ला रहे हो पर कहिंदा अब तुम कतहु जाहो चले मैं होर तुहानू अपने घर दे विच नहीं ठहरा सकदा इस करके मेरे घर नू छड के जिथे तुहाडा जी करदा है उथे चले जाओ मैनू तुसी चोर आखे।
यो सुन मात नहीं तो मैं अब तुरकन पे पकड़ा दियोगो तुम्हें सही।
पंडित गंगू कहिंदा है कि जेकर तुसी मेरे आखे ना लगे ते फिर मैं तुरका नू जाके इतला दे देवांगा ते तुहानू सारिया नू फड़ा देंगा।
यो सुन मात कयो तब दिज को तू पाई तर रोस नहीं।
आम तौर दे उते एक कहावत वरती जांदी है हिंदी दे विच
ਉਲਟਾ ਚੋਰ ਕੋਤਵਾਲ ਕੋ ਡਾਂਟੇ। ਭਾਵ ਕਿ ਚੋਰ ਤੇ ਆਪ ਹੈ ਤੇ ਮਾਤਾ ਗੁਜਰੀ ਜੀ ਨੂੰ ਕਹਿੰਦਾ ਕਿ ਤੁਸੀਂ ਇਲਜ਼ਾਮ ਝੂਠਾ ਲਾਇਆ, ਮੇਰੇ ਘਰੋਂ ਬਾਹਰ ਚਲੇ ਜਾਓ, ਜੇ ਨਾ ਜਾਓਗੇ ਮੈਂ ਤਲਾਹ ਦੇ ਕੇ ਫੜਾ ਦਾਂਗਾ। ਤੇ ਉਸ ਵੇਲੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮਾਤਾ ਨੇ ਫਿਰ ਆਖਿਆ ਪੰਡਿਤ ਨੂੰ, ਕਹਿੰਦੇ ਨੇ ਪੰਡਿਤ ਗੰਗੂ ਤੂੰ ਗੁੱਸਾ ਨਾ ਕਰ, ਰੋਸ ਨੂੰ ਧਾਰਨ ਨਾ ਕਰ। ਗਾਇਓ ਬਿਤ ਤੋ ਖਾਏ ਖਸਮ ਕੋ, ਲੈ ਗਾਇਓ ਹੋਵਗ ਚੋਰ ਕਿਤੋ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜੇਕਰ ਧਨ ਚਲਾ ਗਿਆ, ਜੇ ਪਦਾਰਥ ਚਲਾ ਗਿਆ ਤੇ ਖਾਏ ਖਸਮਾਂ ਨੂੰ ਕੋਈ ਗੱਲ ਨਹੀਂ ਹੈ। ਮਾਤਾ ਜੀ ਕਹਿੰਦੇ ਨੇ ਕਿ ਹੋ ਸਕਦਾ ਹੈ ਕਿ ਤੇਰੇ ਦੱਸਣ ਦੇ ਮੁਤਾਬਕ ਚੋਰ ਹੀ ਲੈ ਗਏ ਹੋਣ। ਮੈਂ ਤੋ ਸਹਿਜ ਸੁਭਾਵਕ ਬੂਝਿਓ, ਤੁਮ ਕਿਉ ਮਾਨਿਓ ਰੋਸ ਯਤੋ। ਮਾਤਾ ਗੁਜਰੀ ਜੀ ਕਹਿੰਦੇ ਨੇ ਮੈਂ ਤੇ ਸਹਿਜ ਸੁਭਾਅ ਹੀ ਗੱਲ ਕਹਿ ਦਿੱਤੀ, ਪਰ ਗੰਗੂ ਤੂੰ ਇੰਨਾ ਜ਼ਿਆਦਾ ਬੁਰਾ ਕਿਉ ਮਨਾਇਆ, ਜੋ ਹੋ ਗਿਆ ਸੋ ਹੋ ਗਿਆ, ਛੱਡ ਇਸ ਗੱਲ ਨੂੰ। ਤੁਮ ਕੋ ਦੋਸ਼ ਨਹੀਂ ਹਮ ਦੈ ਹੈ, ਯਹ ਹਮਰੇ ਸਭ ਕਰਮ ਕਰੇ। ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਮੈਂ ਤੈਨੂੰ ਕੀ ਦੋਸ਼ ਦੇਣਾ ਹੈ। ਦਰਅਸਲ ਮਾਤਾ ਜੀ ਕਹਿੰਦੇ ਨੇ ਕਿ ਸਾਡੇ ਕਰਮਾਂ ਦਾ ਦੋਸ਼ ਹੈ, ਸਾਡੇ ਮਾੜੇ ਕਰਮ ਸੀ ਕਿ ਸਾਨੂੰ ਇੰਨੀ ਵੱਡੀ ਮੁਸੀਬਤ ਪੈ ਗਈ।
ਹੋਤ ਕਫੇਰ ਦਿਨਨ ਕੋ ਜਬ ਹੀ, ਤਬ ਮਾਟੀ ਹੈ ਮੇਰ ਪਰੇ।
ਮਾਤਾ ਗੁਜਰੀ ਜੀ ਕਹਿੰਦੇ ਨੇ ਕਿ ਜਦੋਂ ਕਿਸੇ ਤੇ ਮਾੜੇ ਦਿਨ ਆ ਜਾਂਦੇ ਨੇ, ਜਦੋਂ ਖੋਟਾ ਚੱਕਰ ਚੱਲ ਪੈਂਦਾ ਹੈ, ਤੇ ਫਿਰ ਮਾਤਾ ਜੀ ਕਹਿੰਦੇ ਨੇ ਕਿ ਸੋਨੇ ਦਾ ਜਿਹੜਾ ਸਮੇਰ ਪਰਬਤ ਹੈ, ਉਹ ਭਾਵੇਂ ਕਿ ਸੋਨੇ ਦਾ ਹੋਵੇ, ਉਹ ਵੀ ਮਿੱਟੀ ਦੇ ਵਿੱਚ ਬਦਲ ਜਾਂਦਾ ਹੈ ਜਦੋਂ ਦਿਨ ਮਾੜੇ ਆ ਜਾਂਦੇ ਨੇ।
ਜਾਨ ਹਮਾਰੀ ਰਹਿ ਸਲਾਮਤ, ਫਿਰ ਜਬ ਗੁਰ ਕੋ ਮਿਲੇ ਸਹੀ।
ਮਾਤਾ ਗੁਜਰੀ ਜੀ ਕਹਿੰਦੇ ਨੇ ਕੋਈ ਗੱਲ ਨਹੀਂ ਹੈ, ਜੇਕਰ ਸਾਡੀ ਜਾਨ ਸਲਾਮਤ ਹੈ ਤੇ ਫਿਰ ਸਭ ਕੁਝ ਸਲਾਮਤ ਹੈ। ਜਦੋਂ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਅਸੀਂ ਜਾ ਕੇ ਮਿਲਾਂਗੇ। ਮਾਤਾ ਜੀ ਕਹਿੰਦੇ ਨੇ ਤਨ ਹਮਰੇ ਟਿਗ ਆਏ ਬਥੇਰਾ, ਕਮੀ ਕਾਹੇ ਕੀ ਰਹਿ ਨਹੀਂ। ਫਿਰ ਤੋਂ ਬਹੁਤਾ ਤਨ ਸਾਡੇ ਕੋਲ ਆ ਜਾਵੇਗਾ, ਕਿਸੇ ਪ੍ਰਕਾਰ ਦੀ ਫਿਰ ਕਮੀ ਨਹੀਂ ਰਵੇਗੀ, ਬਸ ਜਾਨ ਸਲਾਮਤ ਹੋ ਗਈ ਹੈ, ਜਾਨ ਬਚ ਗਈ ਹੈ, ਇਹੀ ਵੱਡੀ ਗੱਲ ਹੈ।
ਯੋ ਸੁਣ ਪਾਪੀ ਦਿਜ ਮਨ ਥਾਪੀ, ਪਾਪ ਕਰਨ ਕੋ ਔਰ ਟਬੈ।
ਪਰ ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਪਾਪੀ ਪੰਡਤ ਦਾ ਮਨ ਫਿਰ ਵੀ ਨਾ ਪੰਗਰਿਆ। ਕਵੀ ਜੀ ਲਿਖਦੇ ਨੇ ਕਿ ਪਾਪ ਕਰਨ ਦੇ ਵਾਸਤੇ ਉਹਨੇ ਇੱਕ ਹੋਰ ਰੀਤੀ ਵਰਤੀ।
ਦਿਵਸ ਚੜੇ ਫਿਰ ਨਗਰ ਮੁਰੰਡੇ, ਪਹੁੰਚੋ ਤੁਰਕਣ ਪਾਸ ਤਵੇ।
ਜਦੋਂ ਦਿਨ ਦਾ ਚੜਾ ਹੋਇਆ ਤੇ ਮੁਰਿੰਡੇ ਨਗਰ ਦੇ ਵਿੱਚ ਪਹੁੰਚ ਗਿਆ ਤੁਰਕਾਂ ਦੇ ਕੋਲ ਗੰਗੂ ਪੰਡਤ।
ਜਾਨੀ ਖਾਂ ਮਾਨੀ ਖਾਂ ਰੰਗੜ, ਹੋਤੇ ਤੁਰਕ ਸਰਦਾਰ ਤਹੀ।
ਮੁਰਿੰਡੇ ਦੇ ਵਿੱਚ ਜਾਨੀ ਖਾਂ ਤੇ ਮਾਨੀ ਖਾਂ ਦੋ ਰੰਗੜ ਮੁਸਲਮਾਨ ਸਰਦਾਰ ਰਹਿੰਦੇ ਸਨ।
ਤਿੰਨ ਟਿਗ ਜਾਏ ਦੁਸ਼ਟ ਦਿਜ ਪਾਖਿਓ, ਪੇਤ ਸਭੀ ਗੁਰ ਕੇਰ ਸਹੀ।
ਉਹਨਾਂ ਤੁਰਕਾਂ ਦੇ ਕੋਲ ਜਾ ਕੇ ਕਵੀ ਜੀ ਲਿਖਦੇ ਨੇ ਕੇਸ ਪੰਡਤ ਦੁਸ਼ਟ ਨੇ ਸਾਰਾ ਭੇਤ ਦੇ ਦਿੱਤਾ ਕਿ ਮੇਰੇ ਘਰ ਦੇ ਵਿੱਚ ਬਾਗੀ ਗੋਬਿੰਦ ਸਿੰਘ ਦੀ ਮਾਤਾ ਤੇ ਉਹਦੇ ਪੁੱਤਰ ਨੇ।
ਸੁਣ ਕਰ ਤੁਰਕ ਤੁਰਤ ਚੜ ਆਏ, ਤਿਸ ਬਿਪਰ ਕੇ ਸੰਗ ਤਹਾ।
ਉਸੇ ਵੇਲੇ ਜਿਹੜੇ ਮੁਸਲਮਾਨ ਤੁਰਕ ਸਨ ਉਹ ਗੰਗੂ ਪੰਡਤ ਦੇ ਨਾਲ ਮਿਲ ਕੇ ਗੰਗੂ ਦੇ ਘਰ ਦੇ ਵਿੱਚ ਆ ਪਹੁੰਚੇ।
ਗੁਰ ਜਨਨੀ ਕੇ ਸਹਿਤ ਗੁਰੂ ਸੁਤ, ਦਿਜ ਦੀਨੇ ਪਕੜਾਏ ਵਹਾ।
ਸਤਿਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਤੇ ਸਤਿਗੁਰਾਂ ਦੇ ਦੋਵੇਂ ਸਾਹਿਬਜ਼ਾਦੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਪੰਡਤ ਗੰਗੂ ਨੇ ਤੁਰਕਾਂ ਦੇ ਹਵਾਲੇ ਕਰ ਦਿੱਤੇ।
ਯੈ ਸੁਣ ਬਾਤ ਨਗਰ ਕੇ ਸਭ ਜਨ ਗਾਰੀ, ਦਿਜ ਕੋ ਦੇਤ ਪਏ
ਕਹਿ ਅਨਰਥ ਮਹਾਂ ਦੇ ਯਕੀਨੋ ਗੁਰ ਸੁਤ ਲਗਪਕ ਰਾਏ ਦੇ। ਜਦੋਂ ਇਸ ਤਰ੍ਹਾਂ ਗੰਗੂ ਨੇ ਕੈਦ ਕਰਾ ਦਿੱਤਾ ਤੇ ਨਗਰ ਦੇ ਵਿੱਚ ਰਹਿਣ ਵਾਲੇ ਜਿੰਨੇ ਵੀ ਲੋਕ ਸਨ ਉਹ ਸਾਰੇ ਗੰਗੂ ਪੰਡਿਤ ਨੂੰ ਗਾਲਾਂ ਦੇਣ ਲੱਗੇ ਨੇ। ਉਹ ਕਹਿੰਦੇ ਨੇ ਕਿ ਇਸ ਨੇ ਅਨਰਥ ਕਰ ਦਿੱਤਾ ਹੈ, ਵੱਡਾ ਪਾਪ ਕੀਤਾ ਹੈ ਕਿ ਸਤਿਗੁਰਾਂ ਦੀ ਮਾਤਾ ਤੇ ਸਤਿਗੁਰਾਂ ਦੇ ਸਹਿਬਜ਼ਾਦਿਆਂ ਨੂੰ ਕੈਦ ਕਰਾ ਦਿੱਤਾ। ਕੁਸ਼ਟੀ ਵੈ ਕਰ ਮਰੇ ਦਿਜ ਨਮਕ ਖਾਏ ਅਨਕੀਨ ਬੁਰਾ। ਲੋਕ ਕਹਿੰਦੇ ਨੇ ਕਿ ਕੋੜੀ ਹੋ ਕੇ ਇਹ ਗੰਗੂ ਪੰਡਿਤ ਮਰੇਗਾ ਜਿੰਨੇ ਕਿ ਸਤਿਗੁਰਾਂ ਦਾ ਨਮਕ ਖਾ ਕੇ ਉਸ ਨੂੰ ਹਰਾਮ ਕੀਤਾ। ਕਹਿਤ ਸਿਆਣੇ ਜਨ ਸਭ ਜਗ ਮੇ ਮਸਲਾ ਯੈ ਮਸ਼ਹੂਰ ਤੁਰਾ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਜਿਹੜੇ ਸਿਆਣੇ ਪੁਰਸ਼ ਨੇ ਜੱਗ ਦੇ ਵਿੱਚ ਉਹ ਕਹਿੰਦੇ ਨੇ ਇੱਕ ਗੱਲ ਜਿਹੜਾ ਕਿ ਮਸ਼ਹੂਰ ਅਖਾਣ ਤੁਰਿਆ ਆਉਂਦਾ। ਕਹਿਤ ਸਿਆਣੇ ਉਪਜਿਤ ਹੈ ਦੁਰਭਿੱਖ ਬਾਂਗੜੋਂ ਦਿਜ ਤੈ ਜਦ ਕਦ ਹੋਦ ਬੁਰਾ। ਭਾਵ ਕਿ ਇਸ ਤਰ੍ਹਾਂ ਦੀ ਕਹਾਵਤ ਵਰਤੀ ਜਾਂਦੀ ਹੈ ਕਿ ਬਾਂਗੜ ਦੇ ਦੇਸ਼ ਤੋਂ ਕਾਲ ਪੈਦਾ ਹੁੰਦਾ ਹੈ ਤੇ ਦਿਜ ਤੇ ਜਦ ਕਦ ਹੋਤ ਬੁਰਾ। ਪੰਡਤ ਤੋਂ ਕਦੇ ਕਿਸੇ ਦਾ ਭਲਾ ਨਹੀਂ ਹੋ ਸਕਦਾ। ਬ੍ਰਾਹਮਣ ਹਰ ਇੱਕ ਦਾ ਕਵੀ ਜੀ ਲਿਖਦੇ ਨੇ ਕਿ ਬੁਰਾ ਕਰਦਾ ਹੈ। ਲੋਕਾਂ ਦੇ ਵਿੱਚ ਆਮ ਐਸੀ ਕਹਾਵਤ ਵਰਤੀ ਜਾਂਦੀ। ਇਸ ਪਾਪੀ ਕੋ ਤਰਸ ਨ ਆਇਓ ਰਹਿ ਨ ਇਸ ਕਾ ਖੋਜ ਖੁਰਾ। ਲੋਕ ਲਾਣਤਾਂ ਪਾਉਂਦੇ ਨੇ, ਤਿਰਕਾਰਾਂ ਦਿੰਦੇ ਨੇ ਗੰਗੂ ਨੂੰ ਕਿ ਇਸ ਪਾਪੀ ਨੂੰ ਤਰਸ ਰਤਾ ਜਿੰਨਾ ਵੀ ਛੋਟੇ ਮਾਸੂਮ ਬੱਚਿਆਂ ਦੇ ਉੱਤੇ ਤੇ ਬੁੱਢੜੀ ਮਾਈ ਦੇ ਉੱਤੇ ਨਾ ਆਇਆ, ਇਹਦਾ ਖੁਰਾ ਖੋਜ ਹੀ ਹੇ ਪਰਮੇਸ਼ਰ ਮਿਟ ਜਾਣਾ ਚਾਹੀਦਾ। ਲੋਭ ਲਹਿਰ ਵਸ ਹੋਏ ਦਿਜ ਕਰਿਓ ਕਹਿਰੀਐ ਪਾਰ ਅਬ ਸੁਣ ਜਿਉਂ ਗੁਰ ਸੁਤਨ ਸੋ ਕੀਨੋ ਤੁਰਕਣ ਕਾਰ। ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਲੋਭ ਦੀ ਲਾਲਚ ਦੀ ਲਹਿਰ ਦੇ ਵਸ ਦੇ ਵਿੱਚ ਹੋ ਕੇ ਪੰਡਿਤ ਗੰਗੂ ਨੇ ਐਸਾ ਕਹਿਰ ਕਮਾ ਦਿੱਤਾ। ਕਵੀ ਜੀ ਲਿਖਦੇ ਨੇ, ਹੁਣ ਸੁਣੋ ਕਿ ਗੁਰੂ ਦੇ ਸਹਿਬਜ਼ਾਦਿਆਂ ਦੇ ਨਾਲ ਕਿਸ ਤਰ੍ਹਾਂ ਤੁਰਕਾਂ ਨੇ ਮਾੜਾ ਤੇ ਜ਼ੁਲਮ ਵਾਲਾ ਵਿਹਾਰ ਕੀਤਾ। ਬਿਉਂਤ ਰਚੀ ਤੁਰਕਾਂ ਤਬੈ ਯਹ ਬੈਲਣ ਕੇ ਰਥ ਏਕ ਮੰਗਾਈ। ਜਿਹੜੇ ਜਾਨੀ ਖਾਂ ਤੇ ਮਾਨੀ ਖਾਂ ਰੰਗੜ ਸਨ ਮੁਰਿੰਡੇ ਦੇ, ਉਹਨਾਂ ਨੇ ਕਵੀ ਜੀ ਲਿਖਦੇ ਨੇ ਕਿ ਵਿਉਂਤ ਸੋਚੀ ਤੇ ਫਿਰ ਇੱਕ ਬੈਲ ਗੱਡੀ ਮੰਗਵਾ ਲਈ, ਇੱਕ ਰੱਥ ਮੰਗਵਾ ਲਿਆ। ਤਾਂ ਪਰ ਬਾਲ ਸ੍ਰੀ ਗੁਰ ਕੇ ਜੁਗ ਸੰਗ ਪੁਣਾ ਗੁਰ ਮਾਤ ਬੈਠਾਈ। ਇੱਕ ਗੱਡਾ ਤਿਆਰ ਕੀਤਾ, ਉਹਦੇ ਅੱਗੇ ਬੈਲ ਜੋੜੇ ਨੇ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਦੋਵੇਂ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਨੂੰ ਉਸ ਗੱਡੇ ਦੇ ਵਿੱਚ ਬਿਠਾਇਆ।
ਰੰਗੜ ਮੁਰਿੰਡੇ ਵਾਰਨ ਨੇ ਇਹ ਮਦੀਨ ਸਰਾਂਦ ਵੇਖੇ ਪਹੁੰਚਾਈ।
ਮੁਰਿੰਡੇ ਵਾਲੇ ਰੰਗੜਾਂ ਨੇ, ਕਵੀ ਜੀ ਲਿਖਦੇ ਨੇ, ਇਸ ਪ੍ਰਕਾਰ ਦੇ ਨਾਲ ਤਿੰਨਾਂ ਨੂੰ ਸਰਾਂਦ ਦੇ ਵਿੱਚ ਪਹੁੰਚਾ ਦਿੱਤਾ।
ਰੰਗੜ ਜਾਤ ਵਜੀਦਾ ਤਹਾ ਤਬ ਨਾਜ਼ਮ ਥਾਇਤ ਮੰਦ ਮਹਾਹੀ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਰੰਗੜ ਹੀ ਜਾਤੀ ਦਾ ਉੱਥੇ ਵਜੀਦਾ ਸੀ ਜਿਹੜਾ ਕਿ ਮੁਸਲਮਾਨਾਂ ਦੇ ਵੱਲੋਂ ਸਰਹੰਦ ਦਾ ਸੂਬਾ ਬਣਾਇਆ ਗਿਆ ਸੀ।
ਸੋ ਸੁਣ ਕੇ ਮਨ ਮੋਦ ਪਇਓ ਤੇ ਬੀਚ ਬੁਰਜੈ ਕੈਦ ਕਰਾਏ।
ਕਈ ਕਈ ਜਗ੍ਹਾ ਦੇ ਉੱਤੇ ਵਜੀਦ ਖਾਨ ਲਿਖਿਆ ਹੋਇਆ, ਕਈ ਕਈ ਜਗ੍ਹਾ ਦੇ ਉੱਤੇ ਵਜ਼ੀਰ ਖਾਂ ਇਹਦਾ ਨਾਮ ਲਿਖਿਆ ਹੋਇਆ। ਦਰਅਸਲ ਵਜ਼ੀਰ ਖਾਂ ਹੀ ਇਸਦਾ ਨਾਮ ਸੀ। ਕਵੀ ਜੀ ਲਿਖਦੇ ਨੇ, ਉਹ ਸੁਣ ਕੇ ਸੂਬਾ ਵਜ਼ੀਰ ਖਾਂ ਬੜਾ ਖੁਸ਼ ਹੋਇਆ ਤੇ ਉਸਨੇ ਫਿਰ ਠੰਡੇ ਬੁਰਜ ਦੇ ਵਿੱਚ ਤਿੰਨਾਂ ਨੂੰ ਕੈਦ ਕਰਵਾ ਦਿੱਤਾ, ਮਾਤਾ ਗੁਜਰੀ ਜੀ ਨੂੰ ਤੇ ਦੋਵੇਂ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦਿਆਂ ਨੂੰ।
ਦੂਸਰ ਰੋਜ਼ ਉਬੈ ਗੁਰ ਕੇ ਸੁਤ ਨਾਜ਼ਮ ਬੀਚ ਸਭਾ ਬੁਲਵਾਏ।
ਰਾਤ ਉਸ ਠੰਡੇ ਬੁਰਜ ਦੇ ਵਿੱਚ ਰੱਖਿਆ ਗਿਆ। ਕਵੀ ਜੀ ਲਿਖਦੇ ਨੇ ਕਿ ਜਦੋਂ ਅਗਲੀ ਸਵੇਰ ਹੋਈ ਤੇ ਸੂਬੇ ਨੇ ਹੁਕਮ ਕਰਕੇ ਸਤਿਗੁਰਾਂ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਜੋਰਾਵਰ ਸਿੰਘ ਨੂੰ ਤੇ ਫਤਿਹ ਸਿੰਘ ਨੂੰ ਕਚਹਿਰੀ ਦੇ ਵਿੱਚ ਸਭਾ ਦੇ ਵਿੱਚ ਬੁਲਵਾਇਆ।
ਦੀਨ ਕਬੂਲ ਕਰੋ ਹਮਰਾ ਇਹ ਨਾਜ਼ਮ ਪਾਖਿਓ ਬਾਲਣ ਤਾਏ।
ਨਾਜ਼ਮ ਨੇ ਭਾਵ ਕੇ ਸੂਬੇ ਨੇ ਫਿਰ ਆਖਿਆ ਦੋਵਾਂ ਨੂੰ ਕਿ ਸਾਡਾ ਦੀਨ ਕਬੂਲ ਕਰ ਲੋ, ਭਾਵ ਕੇ ਇਸਲਾਮ ਦੇ ਵਿੱਚ ਆ ਜਾਓ।
ਮੁਸਲਮਾਨ ਬਨੋ ਉਬਰੋ ਨਹੀਂ ਜਾਵੇਗੀ ਤੁਮ ਜਾਣ ਯਾ ਜਾਏ।
ਕਹਿੰਦਾ ਹੈ ਕਿ ਜੇਕਰ ਮੁਸਲਮਾਨ ਬਣ ਜਾਵੋਗੇ ਤੇ ਫਿਰ ਤੁਹਾਡੀ ਜਾਨ ਦਾ ਬਚਾਅ ਹੋ ਸਕਦਾ ਹੈ, ਜੇਕਰ ਨਾ ਮੰਨੋਗੇ ਤੇ ਫਿਰ ਅਜਾਈ ਹੀ ਬੇਕਾਰ ਦੇ ਵਿੱਚ ਜਾਨ ਗਵਾ ਲੋਗੇ।
ਬਾਣੀ ਪਾਪਸਾਨੀ ਮੰਦ ਨਾਜ਼ਮ ਕੀ ਕਾਣ ਸੁਣ ਬੋਲੇ ਪੌਣ ਗੁਰ ਸੁਤ ਗਿਆਨੀ ਤ੍ਰਮ ਕੋਲੀਏ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਜਦੋਂ ਪਾਪੀ ਮੰਦ ਮਤੀ ਸੂਬੇ ਨੇ ਇਸ ਤਰ੍ਹਾਂ ਦੀ ਗੱਲ ਆਖੀ ਤੇ ਫਿਰ ਗੁਰੂ ਦੇ ਸਪੁੱਤਰ ਜਿਹੜੇ ਕਿ ਮਹਾਂ ਗਿਆਨੀ ਨੇ, ਉਹ ਜਿਹੜੇ ਕਿ ਧਰਮ ਦੇ ਧਾਰਨੀ ਨੇ, ਉਹ ਫਿਰ ਅੱਗੋਂ ਇਸ ਤਰ੍ਹਾਂ ਬੋਲੇ।
ਤੁਰਕਣ ਕਾ ਨਸ ਹੈ ਧਰਮ ਨ ਤਜਹ ਹਮ ਜਾਨ ਨ ਬਚੈ ਚਾਹੇ ਤਨ ਹੂੰ ਦੀਏ ਹਮੇ।
ਅੱਗੋਂ ਫਿਰ ਸਾਹਿਬਜ਼ਾਦਿਆਂ ਨੇ ਆਖਿਆ ਹੈ ਨਾਜ਼ਮ ਨੂੰ, ਸੂਬੇ ਨੂੰ, ਕਿ ਤੁਰਕਾਂ ਦਾ ਧਰਮ ਨਾਸ਼ ਹੋ ਜਾਵੇਗਾ, ਅਸੀਂ ਆਪਣੇ ਧਰਮ ਨੂੰ ਨਹੀਂ ਛੱਡਾਂਗੇ। ਜਾਨ ਨਾ ਬਚਾਹੈ ਚਾਹੇ, ਅਸੀਂ ਆਪਣੀ ਜਾਨ ਨੂੰ ਬਚਾਉਣਾ ਨਹੀਂ ਚਾਹੁੰਦੇ, ਪਰ ਜਾਨ ਦੇ ਦਿਆਂਗੇ, ਧਰਮ ਨਹੀਂ ਛੱਡਾਂਗੇ।
ਹਾਮੂ ਹੈ ਤਾਤ ਤਾਹੇ ਗੁਰ ਕੇ ਬਖਿਆਤ ਲੱਖ ਧਰਮ ਇਹ ਤਾਹੇ ਨੇ ਅਖਾਰੇ ਪਾਰੇ ਹੈ ਕੀਏ।
ਕਹਿੰਦੇ ਨੇ ਸੂਬੇ ਸਰੰਦ ਨੂੰ ਕਿ ਅਸੀਂ ਉਸ ਪਿਤਾ ਦੇ ਪੁੱਤਰ ਹਾਂ ਜਿਹੜੇ ਕਿ ਦੁਨੀਆਂ ਦੇ ਵਿੱਚ ਬੜੇ ਮਸ਼ਹੂਰ ਨੇ, ਜਿਨ੍ਹਾਂ ਸਤਿਗੁਰਾਂ ਨੇ ਧਰਮ ਦੇ ਹਿੱਤ ਦੇ ਵਾਸਤੇ ਵੱਡੇ ਜੰਗ ਲੜੇ, ਅਸੀਂ ਉਹਨਾਂ ਦੇ ਪੁੱਤਰ ਹਾਂ।
ਫਿਰ ਹਮ ਛਤਰੀ ਅਰੁਜ ਨਮੂਜ ਵਾਰੇ ਪੂਜ ਸਭ ਹਿੰਦ ਕੇ ਜਿਉਂਦ ਦੂਜ ਕੋਥੀਏ।
ਇਸ ਤੋਂ ਇਲਾਵਾ ਸਾਹਿਬਜ਼ਾਦਿਆਂ ਨੇ ਆਖਿਆ ਕਿ ਅਸੀਂ ਛਤਰੀ ਹਾਂ, ਇਸ ਤੋਂ ਇਲਾਵਾ ਅਰੁਜ ਔਰ ਨਮੂਜ ਵਾਰੇ ਉਚਾਈ ਤੇ ਮਸ਼ਹੂਰੀ ਵਾਲੇ ਹਾਂ। ਪੂਜ ਸਭ ਹਿੰਦ ਕੇ ਜਿਉਂ ਇੰਦ ਦੂਜ ਕੋ ਥੀਏ, ਇਸ ਤੋਂ ਇਲਾਵਾ ਜਿਵੇਂ ਦੂਜ ਦਾ ਚੰਦ ਪੂਜਿਆ ਜਾਂਦਾ ਹੈ, ਇਸ ਪ੍ਰਕਾਰ ਦੇ ਨਾਲ ਅਸੀਂ ਮਸ਼ਹੂਰ ਹਾਂ।
ਨਾਤੀ ਹਮ ਤੌਣ ਕੇ ਬਖਿਆਤੀ ਜਗ ਜਾਣੇ ਸਭ ਧਰਮ ਹਿਤ ਦਿਓ ਜਿਣ ਦਿੱਲੀ ਸਿਰ ਜਾਏ ਕੇ।
ਇਸ ਤੋਂ ਇਲਾਵਾ ਸਾਹਿਬਜ਼ਾਦੇ ਕਹਿੰਦੇ ਨੇ ਕਿ ਅਸੀਂ ਉਸ ਗੁਰੂ ਦੇ ਪੋਤਰੇ ਹਾਂ ਜਿਹੜੇ ਗੁਰੂ ਨੂੰ ਸਾਰੀ ਦੁਨੀਆਂ ਜਾਣਦੀ ਹੈ, ਜਿਸ ਗੁਰੂ ਨੇ ਧਰਮ ਦੇ ਹਿੱਤ ਦੇ ਵਾਸਤੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਸੀਸ ਦਾ ਬਲੀਦਾਨ ਦਿੱਤਾ, ਅਸੀਂ ਉਸ ਗੁਰੂ ਦੇ ਪੋਤਰੇ ਹਾਂ। ਹਿੰਦ ਬਹਾਦਰ ਹਿੰਦ ਦੀ ਚਾਦਰ ਕਰਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕੀਤਾ ਜਾਂਦਾ, ਤੇਗ ਬਹਾਦਰ ਹਿੰਦ ਦੀ ਚਾਦਰ।
ਔਰ ਹਮ ਇੱਕ ਬਾਤ ਕਹਿ ਤੋ ਵਪਾਸ ਸਾਥ ਤੁਰਕ ਨਾ ਬਣਾ ਤੇ ਔਰ ਧਰਮ ਨਾ ਤਜਾਏ ਹੈ।
ਤੇ ਕਹਿੰਦੇ ਨੇ ਇੱਕ ਗੱਲ ਅਸੀਂ ਸਾਫ਼ ਸਾਫ਼ ਤੈਨੂੰ ਸਮਝਾ ਦੇਣੀ ਚਾਹੁੰਦੇ ਹਾਂ, ਜੋ ਕਿ ਸੱਚੀ ਹੈ, ਨਾ ਤੁਰਕ ਬਣਾਂਗੇ ਤੇ ਨਾ ਆਪਣਾ ਧਰਮ ਛੱਡਾਂਗੇ।
ਤੁਰਕ ਪਏ ਮਾਰ ਹੈ ਨਾ ਹਿੰਦੂ ਸਭ ਜਾਹੇ ਮਾਰ ਦੇਹੋ ਖਾਤਰ ਜਮਾ ਕਰ ਤੁਰਕ ਤੋ ਬਣਾਏ ਹੈ।
ਇਸ ਤੋਂ ਇਲਾਵਾ ਸਾਹਿਬਜ਼ਾਦਿਆਂ ਨੇ ਆਖਿਆ ਕਿ ਜਿਹੜੇ ਤੁਰਕ ਨੇ ਉਹ ਵੀ ਆਖਰਕਾਰ ਮਰ ਜਾਂਦੇ ਨੇ, ਜਿਹੜੇ ਹਿੰਦੂ ਨੇ ਆਖਰਕਾਰ ਉਹ ਵੀ ਮਰ ਜਾਂਦੇ ਨੇ। ਕਹਿੰਦੇ ਨੇ ਤਸੱਲੀ ਕਰਾ ਦਿਓ ਕਿ ਜੇ ਤੁਰਕ ਬਣ ਜਾਵਾਂਗੇ ਤੇ ਕਦੇ ਅਸੀਂ ਮਰਾਂਗੇ ਨਹੀਂ, ਭਾਵ ਕਿ ਜੇਕਰ ਇਸ ਗੱਲ ਦੀ ਤਸੱਲੀ ਦਿੰਦੇ ਹੋ ਕਿ ਕਦੇ ਨਹੀਂ ਮਰਾਂਗੇ ਤੇ ਫਿਰ ਤੁਰਕ ਬਣ ਜਾਵਾਂਗੇ।
ਜੇ ਨਾ ਜਾਹੇ ਥਾਏ ਤੋ ਗਮਾਏ ਕਿਉਂ ਧਰਮ ਹਮ ਆਪ ਜਸ ਪਾਏ ਕਿਉਂ ਕਲੰਕ ਜਗ ਲਾਏ ਹੈ।
ਕਹਿੰਦੇ ਨੇ ਕਿ ਜੇਕਰ ਤੁਸੀਂ ਐਸੀ ਸ਼ਾਦੀ ਨਹੀਂ ਦੇ ਸਕਦੇ, ਦੁਨੀਆਂ ਦੇ ਵਿੱਚ ਕੋਈ ਵੀ ਮਨੁੱਖ ਐਸੀ ਸ਼ਾਦੀ ਨਹੀਂ ਦੇ ਸਕਦਾ ਕਿ ਕਦੇ ਨਹੀਂ ਮਰੇਗਾ, ਉਹ ਭਾਵੇਂ ਕਿਸੇ ਵੀ ਧਰਮ ਦੇ ਵਿੱਚ ਹੋਵੇ ਆਖਰਕਾਰ ਤੇ ਮਰੇਗਾ ਹੀ ਮਰੇਗਾ। ਕਹਿੰਦੇ ਨੇ ਕਿ ਜੇਕਰ ਆਖਰਕਾਰ ਹਿੰਦੂ ਰਿਹਾ ਵੀ ਮਰ ਜਾਣਾ ਹੈ, ਤੁਰਕ ਬਣਿਆ ਵੀ ਮਰ ਜਾਣਾ, ਤੇ ਫਿਰ ਕੀ ਲੋੜ ਹੈ ਕਿ ਅਸੀਂ ਆਪਣੇ ਧਰਮ ਨੂੰ ਛੱਡ ਕੇ ਤੇ ਤੁਹਾਡੇ ਧਰਮ ਦੇ ਵਿੱਚ ਦਾਖਲ ਹੋਈਏ। ਇਸ ਤਰ੍ਹਾਂ ਤੇ ਅਪ ਜਸ ਮਿਲੇਗਾ, ਦੁਨੀਆਂ ਦੇ ਵਿੱਚ ਨਿੰਦਿਆ ਹੋਵੇਗੀ ਤੇ ਪਾਪ ਦਾ ਕਲੰਕ ਲੱਗੇਗਾ। और सुन लियो बखियात बात सात ये है, जो ब्रिद कर जग सो लग कर है। इस तो अलावा केंद्र ने के प्रगट रूप दे विच साड़ी ये भी गल सुन लवो के जो वड़े कर दे ने दरअसल उही छोटे कर दे ने। केंद्र ने हमू जे धर्म नाख है कहो फिर कौन राख है, दूर होए धर्म साख है पाप हमें पर है। जे असी गुरु दे साहबजादे जिन्ना गुरां ने धर्म साजे जे उही धर्म नू छड़ देवांगे ते फिर दसो कौन रखेगा धर्म नू, फिर धर्म दे विच कौन पाबंद रवेगा, ए ते सानू वड्डा पाप लगेगा। ऐसे तुम जानो जिन हम हन है इन, हमको तो हमारे ही गुरु जी को बर है। ते फिर साहबजादे कहंदे ने के तुसी ऐसा ना समझना के तुसी सानू मार दोगे, तुसी सानू शहीद कर दोगे। दरअसल साडे शहीद होण दा जेड़ा मसला है ओह ते साडे पिता सतगुरु ने पहला ही कर दिता सी। देवी प्रगटाई जब कहो जो गोसाई तब, चारों पाई तुरकन के कारते ये मर है। जदों देवी नू प्रगट कीता, इतिहास ते बहुत लम्मा चौड़ा है। जदों फिर देवी प्रगट हुई, देवी ने आख्या के पुरखा बलि दे, ते फिर उस वेले खून कढ के ते प्रतिज्ञा कीती सी सतगुरु गोविंद सिंह जी ने के देवी मैं अपने चारे पुत्र भेट करदा हां, लखां मेरे जड़े सिंह ने मैं उन्हां दी भेटा देना हां। सो उस गल दे वल कवि जी ने इशारा कीता है कि साहबजादे कह रहे ने कि सानू ते उस वेले ही इन्हां ने मौत दा वरदान दे दिता सी, मौत दा वचन साडी दा पहला ही गुरु जी ने कर दिता सी। जौन दिन गुरु की जबान तरवार चाली, तौने दिन ही ते हम कतल वह रहे हैं। केंद्र ने के जिस दिन तो साडे गुरु दी जबान रूपी तलवार चली है उदों तो लैके असी ते कतल हुंदे ही आ रहे हैं, पावे किसे रूप दे विच कतल हुई है। सो सुम आई अब तुम को बुराई मिले, गिले काल सब ही को थिर कौन बहे है। केंद्र ने के लगदा उही समा आ गया सतगुरां दे बचन पूरे होण दा, दरअसल बुरियाई तुहानू मिलनी है ते काल जेड़ा है जेड़ी मौत है ओह ते सारयां नू खा जांदी है, कोई सदीवी तौर दे उत्ते रह नहीं सकदा। एक जो अकाल का विशाल दीन लीन हम, और फिर झूठो दीन याहे काहे गए हैं। एक जो सच्चा अकाल पुरख है ओहदे धर्म नू मजरू असी मजब नू असी अख्तियार कीता है, ते दुनिया दे जेड़े झूठे धर्म ने ओह असी क्यों प्रवान करिए। होए किन संग यो मंग जुत गोर सुत, इत याद बैन बहु सभा विच कहे है। ग्रंथाकार ज्ञानी ज्ञान सिंह जी लिखदे ने कि हो के निडर ते फिर उमंग दे नाल सतगुरां दे दोवें साहबजादियां ने इस तरह दे जेड़े बचन सी ओह सभा दे विच सारयां नू सुना के आखे। यो सुन बचन शयाद्यो केरे, मूड तुरक मन जरे बदेरे। ग्रंथाकार जी लिखदे ने के शहजादियां दे भाव के साहबजादियां दे जदों इस तरह दे बचन सुने ते फिर कवि जी लिखदे ने के वजीर खां दे समेत सारे बहुत गुस्से दे विच आए। नहीं लागत जै हमें लही, नहीं लागत जै कहे हमारे, बोलत सनमुख बचन करारे। वजीर खां कहिंदा है कि साडे आखे नहीं लगदे, सगों जेड़े करारे बचन ने ओह अगों बोलदे ने। होते पठान मलेरी तहां, जोग सरदार वीर बर महा। ग्रंथाकार जी लिखदे ने कि उसे ही सभा दे विच ग्रंथाकार जी लिखदे ने कि दो मलेर कोटले दे जेड़े पठान सन ओह बैठे हुए सन, जेड़े के वड्डे सूरवीर सन। खा जख जर यार शेर मोहम्मद, तिन को करियो बजी दे कमद। ग्रंथाकार जी लिखदे ने कि उस सभा दे विच बैठे सन दो मलेर कोटले दे पठान, खाजा खिजर ते शेर मोहम्मद। वजीर खां ने उन्हां नू इस तरह आख्या, तुम इन बालक ताई अब ही कतल करवाहो तजो ना कब ही। ਦੋਵਾਂ ਨੂੰ ਕਹਿੰਦਾ ਹੈ ਕਿ ਤੁਸੀਂ ਇਹਨਾਂ ਦੋਵਾਂ ਬਾਲਕਾਂ ਨੂੰ ਕਤਲ ਕਰਵਾ ਦੇਵੋ ਦੇਰੀ ਨੂੰ ਛੱਡ ਕੇ।
ਭਾਈ ਤੁਮਾਰਾ ਇਨਕੇ ਬਾਪੂ ਮਾਰਿਓ ਬੈਰ ਲਿਹੋ ਵਹਿ ਆਪੂ।
ਉਹਨਾਂ ਮਲੇਰਕੋਟਲੇ ਵਾਲੇ ਪਠਾਣਾ ਨੂੰ ਕਹਿੰਦਾ ਹੈ ਵਜ਼ੀਰ ਖਾਂ ਕਿ ਤੁਹਾਡੇ ਭਰਾ ਨੂੰ ਇਹਨਾਂ ਦੇ ਬਾਪੂ ਨੇ ਪਾਪ ਕਿਹਨਾਂ ਦੇ ਰਿਹਾ ਸੀ, ਇਸ ਕਰਕੇ ਉਸ ਆਪਣੇ ਪਾਪ ਉਸ ਦਾ ਬਦਲਾ ਇਹਨਾਂ ਤੋਂ ਲੈ ਲਵੋ।
ਯਹ ਸੁਣ ਸ਼ੇਰ ਮੁਹੰਮਦ ਕਹਿਓ ਐਸੋ ਬੈਰ ਨਾ ਹਮ ਚਹ ਲਹਿਓ।
ਤੇ ਉਸ ਵੇਲੇ ਫਿਰ ਸ਼ੇਰ ਮੁਹੰਮਦ ਬੋਲਿਆ, ਕਹਿੰਦਾ ਕਿ ਉਹ ਜਿਹੜਾ ਬੈਰ ਹੈ ਅਸੀਂ ਇਹਨਾਂ ਤੋਂ ਲੈ ਨਹੀਂ ਸਕਦੇ।
ਜੰਗ ਵਿੱਚ ਹਮਰਾ ਵੱਡ ਪ੍ਰਾਤਾ ਜਦਪ ਗੁਰੂ ਨੇ ਹਨਿਓ ਬਖੇਆਤਾ।
ਮੈਦਾਨੇ ਜੰਗ ਦੇ ਵਿੱਚ ਭਾਵੇਂ ਕਿ ਸਾਡਾ ਵੱਡਾ ਭਰਾ ਗੁਰੂ ਨੇ ਕਤਲ ਕੀਤਾ, ਪਰ ਤਾਂ ਵੀ ਇਹਨਾਂ ਤਾਂ ਇਹਨਾਂ ਦਾ ਕੋਈ ਦੋਸ਼ ਨਹੀਂ, ਇਹਨਾਂ ਨੂੰ ਅਸੀਂ ਮਾਰ ਨਹੀਂ ਸਕਦੇ ਕਿਉਂਕਿ ਮੈਦਾਨੇ ਜੰਗ ਦੇ ਵਿੱਚ ਸਾਡੇ ਸਾਹਮਣੇ ਨਹੀਂ ਖਲੋਤੇ। ਇਸ ਤੋਂ ਇਲਾਵਾ ਜੇਕਰ ਖੁਦਾ ਸਾਨੂੰ ਬਲ ਦੇਵੇ ਤੇ ਮੈਂ ਅੱਜ ਵੀ ਚਾਹੁੰਦਾ ਕਿ ਮੈਂ ਮੈਦਾਨੇ ਜੰਗ ਦੇ ਵਿੱਚ ਗੁਰੂ ਦਾ ਸਾਹਮਣਾ ਕਰਕੇ ਆਪਣੇ ਭਰਾ ਦਾ ਬਦਲਾ ਲਵਾਂ, ਪਰ ਮਾਸੂਮ ਬੱਚਿਆਂ ਨੂੰ ਮਾਰ ਕੇ ਮੈਂ ਬਦਲਾ ਨਹੀਂ ਲੈ ਸਕਦਾ।
ਤਬਦਤ ਹਮ ਇਨਕੋ ਨਹੀਂ ਮਾਰ ਸ਼ੀਰ ਖੋਰ ਜਹ ਬਾਲ ਵਿਚਾਰ।
ਤਾਂ ਵੀ ਮੈਂ ਮਾਰ ਨਹੀਂ ਸਕਦਾ ਕਿਉਂਕਿ ਇਹ ਤੇ ਸ਼ੀਰ ਖੋਰ ਪਾਪ ਕੇ ਦੁੱਧ ਪੀਂਦੇ ਛੋਟੇ ਬਾਲਕ ਨੇ।
ਪਾਪ ਵੱਡਾ ਇਨ ਮਾਰੇ ਹੋਈ ਇਹਨੇ ਬੇਗਾਰ ਕਰਿਓ ਨਹੀਂ ਕੋਈ।
ਕਹਿੰਦਾ ਕਿ ਇਹਨੂੰ ਸ਼ੇਰ ਮੁਹੰਮਦ ਕਹਿੰਦਾ ਕਿ ਵੱਡਾ ਪਾਪ ਇਹਨਾਂ ਨੂੰ ਮਾਰਨ ਦਾ ਲੱਗੇਗਾ ਕਿਉਂਕਿ ਇਹਨਾਂ ਦਾ ਕੋਈ ਵਿਗਾੜ ਨਹੀਂ ਹੈ, ਇਹਨਾਂ ਦਾ ਕੋਈ ਕਸੂਰ ਨਹੀਂ।
ਫਿਰ ਜਬ ਹਮ ਖੁਦਾਏ ਟਿਗ ਜੈ ਹੈ ਤਾਂ ਜਵਾਬ ਕਹੋ ਕਿਆ ਦਹਿ।
ਵਜ਼ੀਰ ਖਾਨ ਨੂੰ ਕਹਿੰਦਾ ਸ਼ੇਰ ਮੁਹੰਮਦ ਕਿ ਜੇਕਰ ਇਹਨਾਂ ਨੂੰ ਮਾਰ ਦੇਵਾਂਗੇ ਤੇ ਜਦੋਂ ਮਰ ਕੇ ਖੁਦਾ ਦੇ ਕੋਲ ਅਸੀਂ ਜਾਵਾਂਗੇ ਤੇ ਦੱਸ ਫਿਰ ਖੁਦਾ ਨੂੰ ਮੈਂ ਉੱਥੇ ਕੀ ਜਵਾਬ ਦੇਵਾਂਗਾ।
ਝੂਠੇ ਘਰ ਹਮ ਖੁਦਾ ਹੈ ਦੈ ਹੈ ਦੋਜ਼ਖ ਪਾਏ ਸਜ਼ਾ ਹੈ।
ਤੇ ਖੁਦਾ ਸਾਨੂੰ ਆਪਣੀ ਕਚਹਿਰੀ ਦੇ ਵਿੱਚ ਦਰਗਾਹ ਦੇ ਵਿੱਚ ਝੂਠਾ ਕਰਾਰ ਦੇਵੇਗਾ ਤੇ ਫਿਰ ਸਜ਼ਾ ਦੇਵੇਗਾ, ਦੋਜ਼ਖਾਂ ਦੀ ਅੱਗ ਦੇ ਵਿੱਚ ਖੁਦਾ ਸਾਨੂੰ ਸਾੜੇਗਾ।
ਕਹਿੰਦੇ ਨੇ ਜਾਂ ਤੇ ਤੁਮ ਵੀ ਕਰੋ ਵਿਚਾਰਨ ਚਾਹੀਏ ਸ਼ੀਰ ਖੋਰ ਨਹੀਂ ਮਾਰਨ।
ਇਸ ਕਰਕੇ ਕਹਿੰਦੇ ਨੇ ਦੋਵੇਂ ਭਰਾ ਮਿਲ ਕੇ ਖਿਜਰ ਖਾਂ ਤੇ ਸ਼ੇਰ ਮੁਹੰਮਦ ਕਿ ਅਸੀਂ ਤੈਨੂੰ ਨੇਕ ਸਲਾਹ ਦਿੰਦੇ ਹਾਂ ਕਿ ਸਾਨੂੰ ਮਾਰਨ ਦੇ ਵਾਸਤੇ ਕਹਿ ਰਹੇ ਹਾਂ, ਅਸੀਂ ਤੇ ਮਾਰਾਂਗੇ ਨਹੀਂ, ਪਰ ਜੇਕਰ ਸਾਡਾ ਵਿਚਾਰ ਪੁੱਛਦਾ ਅਸੀਂ ਕਹਿੰਦੇ ਹਾਂ ਕਿ ਤੂੰ ਵੀ ਐਸਾ ਨਾ ਮਾਰ, ਇਹ ਸ਼ੀਰ ਖੋਰ ਬੱਚੇ ਨੇ।
ਯੋ ਜਬ ਕਹਿਓ ਪਠਾਨ ਤਾਂ ਦੁਸ਼ਟ ਖਤਰੀ ਥਾ ਇੱਕ ਵਹਾਂ।
ਗ੍ਰੰਥਕਾਰ ਜੀ ਲਿਖਦੇ ਨੇ ਕਿ ਜਦੋਂ ਐਸਾ ਆਖਿਆ ਉਥੇ ਇੱਕ ਹੋਰ ਦੁਸ਼ਟ ਬੈਠਾ ਹੋਇਆ ਸੀ ਖਤਰੀ।
ਸੁੱਚਾ ਆਨੰਦ ਅਤ ਮੰਦ ਦੀਵਾਨਾ ਤਿਸਨੇ ਟਿਗ ਤੇ ਐਸ ਬਖਾਨਾ।
ਇੱਕ ਖੱਤਰੀ ਬੈਠਾ ਸੀ ਦੀਵਾਨ ਵਜ਼ੀਰ ਜਿਹਦਾ ਨਾਮ ਸੀ ਸੁੱਚਾ ਨੰਦ। ਦਰਅਸਲ ਸੁੱਚਾ ਨੰਦ ਨੇ ਜਿਹੜਾ ਜ਼ੁਲਮ ਕੀਤਾ ਉਸ ਤੋਂ ਬਾਅਦ ਇਤਿਹਾਸ ਦੇ ਵਿੱਚ ਕਦੇ ਸੁੱਚਾ ਨੰਦ ਉਹਨੂੰ ਨਹੀਂ ਲਿਖਿਆ ਗਿਆ। ਹਮੇਸ਼ਾ ਸਿੱਖ ਇਤਿਹਾਸਕਾਰਾਂ ਨੇ ਝੂਠਾ ਨੰਦ ਬਿਆਨ ਕੀਤਾ ਕਿਉਂਕਿ ਉਹਨੇ ਪਾਪ ਕਰਮ ਹੀ ਐਸਾ ਕੀਤਾ। ਕਵੀ ਜੀ ਲਿਖਦੇ ਨੇ ਕਿ ਲਾਗੋਂ ਫਿਰ ਉਹ ਇਸ ਤਰ੍ਹਾਂ ਬੋਲਿਆ,
ਕਹਿੰਦਾ ਸੁਣ ਨਾਜ਼ਮ ਜੀ ਹਮਰੀ ਬਾਤਾਂ ਕਿਉਂ ਕਹੋ ਨੀਤ ਕੀ ਰੀਤ ਵਖਿਆਤਾਂ।
ਉਹ ਕਹਿੰਦਾ ਸੁੱਚਾ ਨੰਦ ਕਿ ਨਾਜ਼ਮ ਸੂਬਾ ਜੀ ਮੇਰੀ ਵਿਚਾਰ ਸੁਣੋ, ਮੈਂ ਤੁਹਾਨੂੰ ਨੀਤੀ ਦੀ ਰੀਤ ਦੱਸਦਾ ਹਾਂ।
ਸਰਪ ਸੁਤਨ ਕੋ ਸਭੀ ਬਿਦਾਰ ਤਿਨਕਾ ਕਹਾ ਵਿਗਾਰ ਨਿਹਾਰ।
ਸੁੱਚਾ ਨੰਦ ਕਹਿੰਦਾ ਸੂਬਾ ਵਜ਼ੀਰ ਖਾਂ ਨੂੰ ਕਿ ਦੇਖੋ ਸੂਬਾ ਜੀ ਜਿਹੜੇ ਸੱਪ ਦੇ ਪੁੱਤਰ ਹੁੰਦੇ ਨੇ ਜਾਂ ਸੱਪ ਹੁੰਦੇ ਨੇ ਉਹਨੂੰ ਹਰ ਕੋਈ ਮਾਰਦਾ ਹੈ। ਪਾਪ ਕੇ ਕੋਈ ਵਿਗਾੜ ਭਾਵੇਂ ਉਹਨਾਂ ਨੇ ਕੀਤਾ ਹੋਵੇ ਸੱਪਾਂ ਨੇ ਜਾਂ ਨਾ ਕੀਤਾ ਹੋਵੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ।
ਤੈਸੇ ਜੋ ਸਤਰੂ ਕਾ ਬੇਟਾ ਚਾਹੀਏ ਛੋਟਾ ਬੜਾ ਸਮੇਟਾ।
ਨੀਤੀ ਕਹਿੰਦੀ ਹੈ ਕਿ ਜਿਹੜਾ ਵੈਰੀ ਦਾ ਸ਼ਤਰੂ ਦਾ ਬੇਟਾ ਹੋਵੇ ਉਹ ਭਾਵੇਂ ਹੋਵੇ ਛੋਟਾ ਤੇ ਉਹ ਭਾਵੇਂ ਹੋਵੇ ਵੱਡਾ ਉਹਨੂੰ ਸਮੇਟ ਦੇਣਾ ਚਾਹੀਦਾ, ਉਹਨੂੰ ਮਾਰ ਦੇਣਾ ਚਾਹੀਦਾ। पुण यह उसी सर्प के बेटे है जिन लाखों तुरक समेटे। ते सुचा नंद कहिंदा है सूबा वजीर खां नूं कि तुसी इस गल दी विचार क्यों नहीं करदे, इह उसे सप दे बेटे ने, उसे सप दे सपोलिए ने, भाव के सतगुरु गोविंद सिंह दे जिन लाखों तुरक समेटे, जिस वड्डे सप ने लखां जेड़े साडे तुरक ने उहनां नूं मार दित्ता, इह उसे सपोलिए दे बच्चे ने। दोष या दोष ना जरा विचारो, कतल करावो बिना यावारो। सुचा नंद ने सलाह दिती है, कहिंदा ना देखो के दोष कीता है, ना परख करो के बेदोषे ने, इस गल दी जरा विचार ना करो, बगैर देरी तो इन्हां दोवां नूं कतल कर देना चाहिदा। मान बजी दे कहो जलादन, मारो गर्दन यन गुर जादन। उस वेले जदों पड़काया सुचा नंद ने, ते फिर कवि जी लिखदे ने कि वजीर खां ने जलादा नूं हुक्म कर दिता कि इन्हां दोवां गुरु दे पुत्रां दीआं तौणां वढ दिओ, कट दिओ। सैयद होते समाने केरे, गहे कतल हित उन बिन देरे। ग्रंथाकार ज्ञानी ज्ञान सिंह जी लिखते ने कि समाने दे रहन वाले दो सैयद जलाद सन, जिन्हां ने दोवां छोटे साहबजादियां नूं कतल करन दे वास्ते बगैर देरी तों फड़ लिया। तब गोर सुत निज शक्ति संगे, गए त्याग त्रिण जो निज अंग। इस तों पहला कि उन्हां दोवां दीआं तलवारां दे नाल धौणां वक कीतियां जांदियां, ज्ञानी जी लिखते ने कि दोवें साहबजादियां ने अपनी शक्ति का प्रयोग करके, शक्ति की वरतों करके, गए त्याग त्रिण ज्यों निज अंग, भाव के अपने शरीर नूं छड के बगैर वार तो ही। कवि जी लिखते ने कि तिनके की तरह दोवां साहबजादियां ने अपना शरीर छड दिता। सुमन माल गज गर ते जैसे, गिरत ताजे तन तिन्हूं तैसे। किस तरह साहबजादे ने अपने शरीर नूं छड्या, कवि जी एक प्रमाण देंदे ने कि मस्त होया हाथी होवे ते नाजक जिहा फुल्लां दी माला जेकर ओहदे गल दे विच पा दित्ता पा दित्ती जावे ते माला पता नहीं लगदा हाथी नूं कि कदों लथ के थले डिग पैंदी। इस आसानी दे नाल उहनां साहबजादियां ने अपने शरीरां नूं त्याग दित्ता। पेख जलाद रहे हैराने, फिर तिन करी अपनी बाने। ते जलाद हैरान ही रह गए कि असी ते वार नहीं कीता, ए पहला ही चढ़ाई कर गए ने। लोथन की गर्दन के विचे, फेरे छुरे तिनो तब नीचे। जेड़े के पहला ही मर चुके सन, उन्हां लोथां दीआं गर्दनां दे विच ही कवि जी लिखदे ने इन्हां दोवां ने अपने छुरे फेरे ने नीचा ने। करे कतल दिख रावण हेतै, जै सब हिन तब लखियो ना पेतै। कवि जी लिखदे ने कि बाद दे विच ही ऐसा उन्हां ने आख्या है कि असीं इन्हां नूं कतल कीता है लोकां नूं दिखाउण दे वास्ते। दरअसल जेड़े साहबजादे ने ज्ञानी जी लिखते ने पहला ही शहीद हो गए सन, जिस तरह के सतगुरु तेग बहादुर जी दे इतिहास दे विच आउंदा है कि सतगुरां नूं पुछया गया तुहाडा नाम क्यों है तेग बहादुर, ते सतगुरु सच्चे पातशाह जी ने हुक्म किया सी मेरा नाम ताम तेग बहादुर है कि तेग मेरे ते बहादुर नहीं है, मैं तेग दे उत्ते बहादुर हाँ, भाव के मेरे शरीर नूं सतगुरु जी कहिंदे ने तलवार नहीं कट सकदी। उस वेले इतिहास ते बहुत लम्मा चौड़ा है कि जदों सतगुरु तेग बहादुर जी नूं शहीद करन लगे, एक तलवार तिखी दे उत्ते कागज लपेटिया गया, फिर उच्चे उत्ते कच्चा धागा बन्निया गया, ते सतगुरु तेग बहादुर ने आख्या सी मेरे शरीर नूं तुहाडी तलवार ने की कटना है, ये धागा ते कागज भी नहीं टुटेगा। ऐसा होया कि तलवार मारन तो पहला ही सतगुरां दा शीस जुदा हो गया सी, सूरज प्रकाश दे विच कथा आउंदी है। हुण ये जिहड़ा सतगुरु जी दे छोटे साहबजादियां दा शहीदी दा प्रसंग है, ये वक्रे वक्रे इतिहासकारां ने वक्रा वक्रा ही बयान कीता है। कईआं ने लिखिया ਕਿ ਨੀਹਾਂ ਦੇ ਵਿੱਚ ਚਿਣ ਕੇ ਉਹਨਾਂ ਨੂੰ ਸ਼ਹੀਦ ਕੀਤਾ ਗਿਆ। ਕਈ ਲਿਖਦੇ ਨੇ ਕਿ ਤਲਵਾਰ ਦੇ ਨਾਲ ਸ਼ਹੀਦ ਕੀਤਾ ਗਿਆ। ਇਸ ਜਗ੍ਹਾ ਦੇ ਉੱਤੇ ਹੁਣ ਗਿਆਨੀ ਜੀ ਇਸ ਗੱਲ ਦਾ ਜ਼ਿਕਰ ਕਰਦੇ ਨੇ ਕਿ ਤਲਵਾਰ ਮਾਰੀ ਹੀ ਨਹੀਂ ਸੀ ਗਈ, ਪਹਿਲਾਂ ਹੀ ਉਹਨਾਂ ਦੇ ਸੀਸ ਜੁਦਾ ਹੋ ਗਏ ਸਨ, ਉਹ ਚੜਾਈ ਕਰ ਚੁੱਕੇ ਸਨ, ਬਾਅਦ ਦੇ ਵਿੱਚ ਉਹਨਾਂ ਦੀਆਂ ਗਰਦਨਾਂ ਨੂੰ ਕੱਟਿਆ ਗਿਆ।
ਫਿਰ ਲਾਸ਼ ਉਨਕੀ ਉਠਵਾਈ, ਪੀਤ ਮਦ ਦਿਨੀ ਚਿਨਵਾਈ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਫਿਰ ਦੋਵਾਂ ਦੀਆਂ ਲਾਸ਼ਾਂ ਨੂੰ ਲੋਥਾਂ ਨੂੰ ਚੁੱਕ ਕੇ ਤੇ ਬਾਅਦ ਦੇ ਵਿੱਚ ਭੀਤ ਦੇ ਵਿੱਚ ਦੀਵਾਰ ਦੇ ਵਿੱਚ ਚਿਣਿਆ ਗਿਆ। ਹੁਣ ਗਿਆਨੀ ਜੀ ਦੇ ਮੁਤਾਬਕ ਤਲਵਾਰਾਂ ਵੱਜਣ ਤੋਂ ਪਹਿਲਾਂ ਉਹਨਾਂ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ, ਬਾਅਦ ਦੇ ਵਿੱਚ ਉਹਨਾਂ ਨੇ ਮਰਿਆਂ ਪਿਆਂ ਦੀਆਂ ਧੌਣਾਂ ਨੂੰ ਲਾਇਆ ਤੇ ਫਿਰ ਦੀਵਾਰ ਦੇ ਵਿੱਚ ਚਿਣ ਦਿੱਤਾ ਗਿਆ। ਪਰ ਆਮ ਤੌਰ ਦੇ ਉੱਤੇ ਜਿਹੜੀ ਪ੍ਰਚਲਿਤ ਕਥਾ ਹੈ ਉਹ ਇਸ ਤਰ੍ਹਾਂ ਆਉਂਦੀ ਹੈ ਕਿ ਫਤਵਾ ਦਿੱਤਾ ਗਿਆ ਕਿ ਜਿਉਂਦਿਆਂ ਹੀ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ। ਜਿਉਂਦਿਆਂ ਦੋਵਾਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚਿਣਿਆ ਗਿਆ ਤੇ ਬਾਅਦ ਦੇ ਵਿੱਚ ਉੱਥੇ ਉਹਨਾਂ ਨੇ ਸਰੀਰ ਨੂੰ ਛੱਡ ਦਿੱਤਾ। ਜਾਂ ਕਈਆਂ ਨੇ ਇਹ ਵੀ ਲਿਖਿਆ ਕਿ ਦੀਵਾਰ ਟੁੱਟ ਗਈ, ਅਜੇ ਵੀ ਜਿਉਂਦੇ ਬਾਹਰ ਨਿਕਲੇ ਸਨ, ਉਸ ਤੋਂ ਬਾਅਦ ਉਹਨਾਂ ਨੂੰ ਤਲਵਾਰਾਂ ਦੇ ਨਾਲ ਕਤਲ ਕੀਤਾ ਗਿਆ। ਸੋ ਜਿਸ ਤਰ੍ਹਾਂ ਗਿਆਨੀ ਗਿਆਨ ਸਿੰਘ ਜੀ ਨੇ ਬਿਆਨ ਕੀਤਾ ਹੈ, ਮੈਂ ਉਹ ਤੁਹਾਡੇ ਸਨਮੁਖ ਬਿਆਨ ਕਰ ਰਿਹਾ।
ਦੋਸ਼ ਬਿਨਾ ਗੁਰ ਪੂਤ ਜੁਗ, ਤੁਰ ਕੇ ਕੀਨੇ ਘਾਤ, ਹਹਿਰ ਪਰਿਓ ਸੁਣ ਸ਼ਹਿਰ ਮੈਂ, ਕਹਿਰ ਜ਼ਹਿਰ ਕੀ ਬਾਤ।
ਗ੍ਰੰਥਾਕਾਰ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਬਗੈਰ ਕਿਸੇ ਦੋਸ਼ ਤੋਂ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਦੋਵੇਂ ਛੋਟੇ ਸਾਹਿਬਜ਼ਾਦਿਆਂ ਨੂੰ ਇਸ ਪ੍ਰਕਾਰ ਦੇ ਨਾਲ ਤੁਰਕਾਂ ਨੇ ਸ਼ਹੀਦ ਕਰ ਦਿੱਤਾ। ਹਹਿਰ ਪਰਿਓ ਸੁਣ ਸ਼ਹਿਰ ਮੈਂ, ਕਵੀ ਜੀ ਲਿਖਦੇ ਨੇ ਕਿ ਕਾਂਬਾ ਛਿੜ ਗਿਆ ਸਾਰੇ ਸ਼ਹਿਰ ਦੇ ਵਿੱਚ, ਕਹਿਰ ਜ਼ਹਿਰ ਕੀ ਬਾਤ। ਜ਼ਹਿਰ ਵਰਗੇ ਜ਼ੁਲਮ ਦੀ ਗੱਲ ਸੁਣ ਕੇ ਕਵੀ ਜੀ ਲਿਖਦੇ ਨੇ ਹਰ ਕੋਈ ਕੰਬ ਗਿਆ।
ਕਹਿਤ ਪਏ ਸਭ ਲੋਕ ਤਬ, ਬੁਰਾ ਬਜੀਦੈ।
ਸਾਰੇ ਜਿਹੜੇ ਲੋਕ ਨੇ, ਗ੍ਰੰਥਾਕਾਰ ਜੀ ਲਿਖਦੇ ਨੇ, ਕਹਿਣ ਲੱਗੇ ਨੇ ਕਿ ਵਜ਼ੀਰ ਖਾਂ ਸੂਬੇ ਨੇ ਇਹ ਬਹੁਤ ਵੱਡਾ ਬੁਰਾ ਕੀਤਾ ਹੈ, ਵੱਡਾ ਪਾਪ ਕੀਤਾ।
ਰਾਜ ਤੁਰਕ ਕਾ ਨਾਸ ਹੈ, ਅਬ ਹਮ ਲੀਨੋ ਚੀਨ।
ਕਹਿੰਦੇ ਨੇ ਕਿ ਤੁਰਕਾਂ ਦਾ ਸਾਰੇ ਦਾ ਸਾਰਾ ਜਿਹੜਾ ਰਾਜ ਹੈ ਉਹ ਵਿਨਾਸ਼ ਹੋ ਜਾਵੇਗਾ, ਐਸੇ ਪਾਪ ਤੋਂ ਐਸਾ ਮਲੂਮ ਹੁੰਦਾ, ਐਸਾ ਦੇਖਿਆ ਜਾਂਦਾ।
ਗੁਰ ਜਨਨੀ ਕੋ ਬੁਰਜ ਮੈਂ, ਖਬਰ ਪਈ ਜਬ ਆਏ।
ਜਦੋਂ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਮਾਤਾ ਗੁਜਰੀ ਜੀ ਦੇ ਕੋਲ ਜਦੋਂ ਇਹਨਾਂ ਦੀ ਸ਼ਹੀਦੀ ਦੀ ਖਬਰ ਕਵੀ ਜੀ ਲਿਖਦੇ ਨੇ ਕਿ ਪਹੁੰਚੀ।
ਨਿਜ ਤਨ ਤ੍ਰਿਣ ਜਿਉ ਤਿਆਗ ਵੈ, ਗੁਰਪੁਰ ਪਹੁੰਚੀ ਆਏ।
ਕਵੀ ਜੀ ਲਿਖਦੇ ਨੇ ਕਿ ਜਦੋਂ ਮਾਤਾ ਗੁਜਰੀ ਜੀ ਨੂੰ ਐਸੀ ਖਬਰ ਮਿਲੀ ਹੈ ਕਿ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਨੇ, ਤੇ ਉਹਨਾਂ ਦੀ ਖਬਰ ਨੂੰ ਸੁਣ ਕੇ ਹੀ ਮਾਤਾ ਜੀ ਨੇ ਆਪਣੇ ਸਰੀਰ ਨੂੰ ਤਿਆਗ ਦਿੱਤਾ, ਆਪਣੇ ਸਰੀਰ ਨੂੰ ਛੱਡ ਦਿੱਤਾ, ਗੁਰਪੁਰ ਪਹੁੰਚੀ ਜਾਏ। ਗੁਰੂ ਦੀ ਪੁਰੀ ਦੇ ਵਿੱਚ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਉਹਨਾਂ ਦਾ ਜਾ ਕੇ ਨਿਵਾਸਾ ਹੋਇਆ। ਹੁਣ ਜਿਸ ਤਰ੍ਹਾਂ ਕਿ ਸਾਹਿਬਜ਼ਾਦਿਆਂ ਦੇ ਸ਼ਹੀਦੀ ਦੇ ਪ੍ਰਸੰਗ ਦੇ ਵਿੱਚ ਵੱਖਰੇ ਵੱਖਰੇ ਇਤਿਹਾਸਕਾਰਾਂ ਦੇ ਵੱਖਰੇ ਵੱਖਰੇ ਮਤ ਨੇ, ਇਸੇ ਤਰੀਕੇ ਦੇ ਨਾਲ ਮਾਤਾ ਗੁਜਰੀ ਜੀ ਦੇ ਸ਼ਹੀਦੀ ਦੇ ਪ੍ਰਸੰਗ ਦੇ ਵਾਸਤੇ ਵੀ ਵੱਖਰੇ ਵੱਖਰੇ ਇਤਿਹਾਸਕਾਰ ਵੱਖਰੀ ਵੱਖਰੀ ਗੱਲ ਕਰਦੇ ਨੇ। ਹੁਣ ਗਿਆਨੀ ਗਿਆਨ ਸਿੰਘ ਜੀ ਲਿਖਦੇ ਨੇ ਕਿ ਖਬਰ ਸੁਣੀ ਤੇ ਉਹਨਾਂ ਨੇ ਆਪਣੇ ਸਰੀਰ ਨੂੰ ਛੱਡ ਦਿੱਤਾ। ਸੂਰਜ ਪ੍ਰਕਾਸ਼ ਦਾ ਕਰਤਾ ਲਿਖਦਾ ਹੈ ਕਿ ਟੋਡਰ ਮੱਲ ਨੇ ਆਣ ਕੇ ਖਬਰ ਦਿੱਤੀ ਸੀ, ਉਹਨੇ ਉਹਦੇ ਹੱਥ ਦੇ ਵਿੱਚ ਹੀਰੇ ਦੀ ਅੰਗੂਠੀ ਸੀ ਤੇ ਮਾਤਾ ਜੀ ਨੇ ਆਖਿਆ ਕਿ ਹੀਰਾ ਚਟਾ ਦੇ, ਤੇ ਉਹਨਾਂ ਦੇ ਦੱਸਣ ਦੇ ਮੁਤਾਬਕ ਹੀਰੇ ਨੂੰ ਚਟ ਕੇ ਮਾਤਾ ਜੀ ਦਾ ਦੇਹਾਂਤ ਹੋਇਆ। ਇਸ ਤੋਂ ਇਲਾਵਾ ਕਈਆਂ ਇਤਿਹਾਸਕਾਰਾਂ ਨੇ ਲਿਖਿਆ ਕਿ ਦੁੱਖ ਜਦੋਂ ਪਹੁੰਚਿਆ ਕਿ ਸ਼ਹੀਦ ਹੋ ਗਏ ਨੇ ਪੋਤਰੇ, ਤੇ ਥੰਮ ਦੇ ਨਾਲ ਉਹਨਾਂ ਨੇ ਆਪਣਾ ਮੱਥਾ ਮਾਰਿਆ ਤੇ ਫਿਰ ਚੜਾਈ ਕਰ ਗਏ। ਕਈ ਇਤਿਹਾਸਕਾਰ ਲਿਖਦੇ ਨੇ ਕਿ ਬੁਰਜ ਤੋਂ ਛਾਲ ਮਾਰ ਦਿੱਤੇ ਤਾਂ ਮਾਤਾ ਜੀ ਸ਼ਹੀਦ ਹੋ ਗਏ, ਮਾਤਾ ਜੀ ਚੜਾਈ ਕਰ ਗਏ। ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਵੱਖਰੇ ਵੱਖਰੇ ਇਤਿਹਾਸਕਾਰਾਂ ਨੇ ਵੱਖਰਾ ਵੱਖਰਾ ਆਪਣੀ ਖੋਜ ਦੇ ਮੁਤਾਬਕ ਆਪਣੀ ਮਤ ਦੇ ਮੁਤਾਬਕ ਲਿਖਿਆ, ਪਰ ਆਪਾਂ ਸਾਰੇ ਇਸ ਗੱਲ ਨੂੰ ਹੀ ਪ੍ਰਵਾਨ ਕਰਾਂਗੇ ਕਿ ਜਿਵੇਂ ਮਰਜ਼ੀ ਹੋਏ ਸਤਿਗੁਰਾਂ ਦੇ ਪੁੱਤਰ ਸ਼ਹੀਦ, ਉਹ ਸ਼ਹੀਦ ਤੇ ਜ਼ਰੂਰ ਹੋਏ। ਮਾਤਾ ਗੁਜਰੀ ਜੀ ਨੇ ਭਾਵੇਂ ਜਿਸ ਤਰ੍ਹਾਂ ਮਰਜ਼ੀ ਆਪਣੇ ਸਰੀਰ ਨੂੰ ਛੱਡਿਆ, ਪਰ ਉਹ ਵੀ ਤੇ ਸ਼ਹੀਦ ਹੋਏ। ਇੱਕ ਹਫ਼ਤੇ ਦੇ ਵਿੱਚ ਸਤਿਗੁਰਾਂ ਦੇ ਚਾਰੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਇਹ ਪੰਜ ਮੈਂਬਰ ਇੱਕ ਹਫ਼ਤੇ ਦੇ ਵਿੱਚ ਸ਼ਹੀਦ ਹੋ ਗਏ ਸਨ ਕਿਉਂਕਿ ਇਸ ਤੋਂ ਥੋੜੇ ਦਿਨ ਪਹਿਲਾਂ ਹੀ ਜੋਰਾਵਰ ਜੁਝਾਰ ਸਿੰਘ ਤੇ ਅਜੀਤ ਸਿੰਘ ਜੀ ਸ਼ਹੀਦ ਹੋਏ ਸਨ। ਉਸ ਤੋਂ ਬਾਅਦ ਇਹ ਦੋਵੇਂ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਸ਼ਹੀਦ ਹੋਏ ਤੇ ਮਾਤਾ ਗੁਜਰੀ ਜੀ ਵੀ। ਇੱਕ ਵਿਦਵਾਨਾਂ ਨੇ ਪੂਰਾ ਹਫ਼ਤਾ ਲਿਖਿਆ ਜਿਹਦਾ ਅੱਜ ਅਖੀਰੀ ਦਿਨ ਹੈ, ਭਾਵ ਕਿ ਪਿਛਲੇ ਹਫ਼ਤੇ ਤੋਂ ਲੈ ਕੇ ਇੱਕ ਹਫ਼ਤੇ ਦੇ ਵਿੱਚ ਪੰਜ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰਕ ਮੈਂਬਰ ਸ਼ਹੀਦ ਹੋ ਗਏ ਸਨ। ਸੋ ਅੱਜ ਛੋਟੇ ਸਾਹਿਬਜ਼ਾਦਿਆਂ ਦਾ, ਜੋਰਾਵਰ ਸਿੰਘ ਦਾ ਤੇ ਫਤਿਹ ਸਿੰਘ ਦਾ ਸ਼ਹੀਦੀ ਦਿਹਾੜਾ ਹੈ, ਇਸ ਕਰਕੇ ਮੈਂ ਇਸ ਕਥਾ ਨੂੰ ਬਿਆਨ ਕੀਤਾ। ਜਿਸ ਤਰ੍ਹਾਂ ਗਿਆਨੀ ਗਿਆਨ ਸਿੰਘ ਨੇ ਲਿਖਿਆ ਮੈਂ ਉਸੇ ਪ੍ਰਕਾਰ ਦੇ ਨਾਲ ਅਰਜ਼ ਕੀਤਾ। ਸੋ ਸਾਧ ਸੰਗਤ ਜੀ, ਕਥਾ ਦੀ ਸਮਾਪਤੀ ਹੈ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਉਪਰਾਮ ਦੇ ਕੇ, ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੋਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰਮ ਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪਰਨਾਮ।